اہنرپ کو اپ بن ہو تو شوشک کھرو جے تھان شری گور پروشے تاس میں داسن کے سکھ دان
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساد سنگت پتت پاون بھگت بچھل کرپا ندان جگت گرو ست گرو شری گرو گرنتھ صاحب جی مہاراج جی دے پرم پوتر پاون چرنا کملا چ سجے ہوئے پوتر پاون سچ کھنڈ دوانا اندر حاضریاں پھر کے نویں پاتشاہ شری گرو تیگ بہادر صاحب جی مہاراج جی دے پوتر استھان تے نتا پرتی اکتر ہو کے ستگرو گرو نانک صاحب جی مہاراج جی دی پوتر پاون کتھا آپ جی سربن کر رہے ہو جگت گرو پاتشاہ انیکاں جیوان دی کلیان کر رہے ہیں کامرو دیش وچ پہنچ کے تنتراں منتراں جنتراں دے پلیکھیاں چ پئیاں ہوئیاں استریاں انہاں نوں جا کے ستگراں نے سمت دتی ہے سمت دے کے سمجھایا ہے بھائی اصل وچ جڑا سب تو سربوتم منتر ہے وہ گر منتر ہے گر منتر دے جاپ نوں جپو اکال پورخ دا نام جپو اپنی بھل بخشاؤ واسطے جدوں ستگراں نوں بینتی کیتی گردیو نے آکھیا بخشے تاں جاؤ گے جے اتھے دھرمشالہ بناؤ دھرمشالہ بنا کے اُدھے وچ اکتر ہو کے ہری کیرتی گائن کرنی سننی اے مریادا تہانوں پالنی پئے گی مہاراج جی دا بچن سن کے ست بچن کہہ کے دھرمشالہ دی ستھاپنا بھی کر دتی جنے بھی کامرو دیش دے نواسی گرو صاحب دی مہما جان گئے مہاراج جی دے پوتر چرناں نوں دھو کے چرن پول لے کے گرسکھی دھارن کر گئی گرسکھ ہو کے ستگراں دے دسے ہوئے اپدیش مطابق چلن لگے نے پانچ ک دن ستگرو جی اتھے ٹھہرے ہیں پانچ دنوں تو بعد جدوں چلن لگے تینا بینتی کیتی مہاراج کچھ سماں ہور ٹکو گرو صاحب نے بچن کیتا بھائی دھرمشالہ چ اکتر ہو کے کیرتن کر کے نام جپ کے سنگت کر کے ہری جس کر کے کڑا پرشاد دی دیگ تیار کر کے جو کامنا رکھ کے ارداس کرو گے وہ کامنا پوری ہوے گی اور اسی تواڈے انگ سانگی ہاں تواڈے توں دور نہیں شریراں دا دھرم بچھڑنا تے ملنا ہے پر جنہاں دیاں سرتیاں جنہاں دے اندر لے خیالات ملے ہون وہ کدے بھی بچھڑیا کر دے ایسا اپدیش دے کے پاتشاہ جی اتھوں چلے نے جس ویلے سمندر دے کنڈے کول آ پہنچے تے بھائی بالے نوں کہندے بالا جی ہن سمندر تو پار کیویں چلیے ایتھے تاں کوئی جہاز بھی نظر نہیں آندا بھائی بالے بینتی کیتی مہاراج تہاڈا نا لے کے پتھر بھی سمندر دے پانی تو ترن جوگے ہو جاندے نے او بھی تر جاندے نے پاتشاہ تے آپ جی چاہو تے نراں نوں تارنا کیڑی کوئی اوکھی بات ہے اے سن کے ستگرو جی نے پوتر منتر اچارن کیتا ہے آکھیا اس مول منتر دا جاپ جپ دے ساڈے پچھے پچھے ٹرے آؤ سمندر دے پانی اتے مہاراج ادھر ٹرے جاندے نے جویں زمین تے ٹری دا ہے ਤੇ ਗਹਿਰੇ ਜਲ ਦਾ ਸਪਰਸ਼ ਤੱਕ ਵੀ ਭਾਈ ਬਾਲੇ ਮਰਦਾਨੇ ਔਰ ਸਤਿਗੁਰਾਂ ਦੇ ਚਰਨਾਂ ਨੂੰ ਨਹੀਂ ਹੋਇਆ। ਨਾਂਗਾਪਟਨਮ ਆਦਿਕ ਬੰਦਰਗਾਹਾਂ ਤੋਂ ਹੁੰਦਿਆਂ ਮਹਾਰਾਜ ਸਿੰਗਲਾਦੀਪ ਟਾਪੂ ਤੇ ਪਹੁੰਚੇ ਹਨ। ਸਿੰਗਲਾਦੀਪ ਟਾਪੂ ਜਿੱਥੇ ਰਾਜਾ ਸ਼ਿਵਨਾਭ ਮਹਾਰਾਜ ਜੀ ਦੀ ਆਰਾਧਨਾ ਕਰ ਰਿਹਾ, ਗੁਰੂ ਸਾਹਿਬ ਨੂੰ ਧਿਆ ਰਿਹਾ, ਮਹਾਰਾਜ ਜੀ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜੀ ਬੈਠਾ ਹੈ, ਇਹਦੀ ਭਾਵਨਾ ਪੂਰੀ ਕਰਨ ਵਾਸਤੇ ਮਹਾਰਾਜ ਜੀ ਸਿੰਗਲਾਦੀਪ ਟਾਪੂ ਤੇ ਆਏ ਨੇ, ਰਾਜੇ ਸ਼ਿਵਨਾਭ ਦੇ ਨਗਰ ਚ ਪਹੁੰਚੇ ਨੇ। ਉਥੇ ਆ ਕੇ ਜੋ ਕੌਤਕ ਮੇਰੇ ਸਤਿਗੁਰਾਂ ਨੇ ਵਰਤਾਏ ਹਨ, ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਜੋੜ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਤਹਿ ਨ੍ਰਿਪ ਕੋ ਉਪ ਬਨ ਹੋ ਤੋ, ਸ਼ੁਸ਼ਕ ਖਰੋ ਜੈ ਥਾਨ।
ਰਾਜੇ ਦੀ ਆਰਾਧਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੰਗਲਾਦੀਪ ਟਾਪੂ ਆ ਪਹੁੰਚੇ, ਉਸ ਨਗਰ ਵਿਚ ਆ ਪਹੁੰਚੇ ਨੇ ਜਿਸ ਨਗਰ ਵਿਚ ਰਾਜੇ ਸ਼ਿਵਨਾਭ ਦਾ ਨਿਵਾਸ ਹੈ। ਰਾਜੇ ਸ਼ਿਵਨਾਭ ਦਾ ਇਕ ਬਾਗ ਖੜਾ ਸੀ ਜੋ ਸੁੱਕਾ ਹੋਇਆ ਸੀ। ਦੇਵ ਨੇਤ ਐਸੀ ਹੋਈ ਵੀ ਜਿੰਨਾ ਬਗੀਚਾ ਸੀ ਜਿਤਨਾ ਬਾਗ ਸੀ ਉਹ ਬਾਗ ਦੇ ਸਾਰੇ ਦਰਖਤ ਸੁੱਕ ਚੁੱਕੇ ਸਨ।
ਸ੍ਰੀ ਗੁਰ ਪ੍ਰਵਸ਼ੇ ਦਾਸ ਮੈਂ ਦਾਸਨ ਕੇ ਸੁਖ ਦਾਨ।
ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਸੁਖਦਾਤੇ ਪਾਤਸ਼ਾਹ, ਜਿਹੜੇ ਸਦਾ ਹੀ ਆਪਣੇ ਸੇਵਕਾਂ ਨੂੰ ਆਪਣੇ ਆਰਾਧਨਾ ਕਰਨ ਵਾਲੇ ਸਿੱਖਾਂ ਨੂੰ ਸੁਖ ਬਖਸ਼ਦੇ ਨੇ, ਐਸੇ ਸੁਖਦਾਤੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਸੁੱਕੇ ਬਾਗ ਦੇ ਵਿਚ ਪ੍ਰਵੇਸ਼ ਕੀਤਾ, ਉਸੇ ਸੁੱਕੇ ਹੋਏ ਬਾਗ ਦੇ ਵਿਚ ਮਹਾਰਾਜ ਜੀ ਨੇ ਚਰਨ ਪਾਏ ਹਨ।
ਜੋ ਪਈ ਚਰਨ ਕਮਲ ਜਬ ਤੈ ਠਾ ਪਾਏ।
ਧੰਨਵਾਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਸ ਵੇਲੇ ਉਸ ਬਾਗ ਵਿਚ ਉਸ ਬਗੀਚੇ ਵਿਚ ਆਪਣੇ ਪਵਿੱਤਰ ਪਾਵਨ ਚਰਨ ਪਾਏ ਹਨ।
ਸੁੱਕੇ ਬ੍ਰਿਛ ਹਰੇ ਵੈ ਆਏ।
ਪਾਤਸ਼ਾਹ ਜੀ ਜਿੰਨੇ ਸੁੱਕੇ ਦਰਖਤ ਸਨ, ਉਹ ਸੁੱਕਾ ਬਾਗ ਸੀ, ਮਹਾਰਾਜ ਜੀ ਦੇ ਚਰਨ ਪੈਂਦਿਆਂ ਉਹ ਸੁੱਕਾ ਬਾਗ ਹਰਾ ਭਰਾ ਹੋ ਗਿਆ। ਮਾਨੋ ਜਿਵੇਂ ਕਦੇ ਉਹ ਬਾਗ ਸੁੱਕਿਆ ਹੀ ਨਾ ਹੋਵੇ, ਸੁੱਕੀਆਂ ਹੋਈਆਂ ਸ਼ਾਖਾਵਾਂ ਵਿਚੋਂ ਕਹਿੰਦੇ ਪੱਤੇ ਆਪਣੇ ਆਪ ਹੀ ਫੁਰ ਆਏ, ਆਪਣੇ ਆਪ ਹੀ ਪੱਤੇ ਨਿਕਲ ਆਏ, ਫੁੱਲ ਤੇ ਫਲਾਂ ਦੇ ਨਾਲ ਉਹ ਦਰਖਤ ਭਰੇ ਹੋਏ ਲੱਦੇ ਹੋਏ ਨਜ਼ਰ ਆਉਣ ਲੱਗੇ।
ਸੁੰਦਰ ਸ਼ਾਖਾ ਦਲ ਫਲ ਫੂਲਾ।
ਬੜੀਆਂ ਸੋਹਣੀਆਂ ਸ਼ਾਖਾਵਾਂ ਉਹਨਾਂ ਦਰਖਤਾਂ ਵਿਚੋਂ ਨਿਕਲੀਆਂ ਨੇ। ਮਹਾਰਾਜ ਜੀ ਦੇ ਚਰਨ ਪੈਂਦਿਆਂ ਹੀ ਕਹਿੰਦੇ ਸੁੱਕਾ ਬਾਗ ਹਰਾ ਭਰਾ ਹੋਇਆ, ਦਰਖਤਾਂ ਦੇ ਜਿਹੜੇ ਪੱਤੇ ਸਨ ਉਹ ਫਲੇ ਫੁੱਲੇ ਹਰੇ ਨਜ਼ਰ ਆਉਣ ਲੱਗੇ, ਕਹਿੰਦੇ ਵਿੱਚੋਂ ਫਲ ਤੇ ਫੁੱਲ ਵੀ ਨਿਕਲੇ ਹੋਏ ਦਿਸਣ ਲੱਗੇ ਨੇ।
ਸੋਹਤ ਪਾ ਸਭ ਮਨ ਅਨੁਕੂਲਾ।
ਮਨ ਨੂੰ ਸੁਖ ਦੇਣ ਵਾਲਾ ਉਹ ਬਾਗ ਬਣ ਗਿਆ। ਕਿੱਥੇ ਸੁੱਕਾ ਬਾਗ ਸੀ, ਗੁਰੂ ਸਾਹਿਬ ਦੇ ਚਰਨ ਪੈਂਦਿਆਂ ਉਹ ਸੁੱਕਾ ਬਾਗ ਹਰਾ ਭਰਾ ਹੋ ਗਿਆ, ਜਿਸ ਨੂੰ ਵੇਖ ਕੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਮਨ ਦੇ ਅਨੁਕੂਲ ਸਾਰੇ ਸੁੱਖ ਉਸ ਬਾਗ ਬਗੀਚੇ ਚ ਨਜ਼ਰ ਆਉਂਦੇ ਨੇ।
ਜਬੇ ਨਗਰ ਕੇ ਲੋਕਨ ਦੇਖਾ।
ਜਦੋਂ ਨਗਰ ਨਿਵਾਸੀ ਲੋਕਾਂ ਨੇ ਵੇਖਿਆ ਵੀ ਅਚਨ ਚੇਤ ਅਚਾਨਕ ਇਹ ਕਲਾ ਵਰਤੀ ਹੈ ਕਿ ਸਤਿਗੁਰੂ ਜੀ ਨੇ ਚਰਨ ਪਾਏ ਨੇ, ਮਹਾਰਾਜ ਜੀ ਦੇ ਚਰਨ ਪੈਂਦਿਆਂ ਉਹ ਸੁੱਕਾ ਬਾਗ ਹਰਾ ਭਰਾ ਹੋ ਗਿਆ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰੇ ਸਾਹਿਬ ਜੀ ਚਰਨ ਪਾਉਂਦੇ ਨੇ ਉਹ ਧਰਤੀ ਤਾਂ ਹਰਿਆਵਲੀ ਭਾਗਾਂ ਵਾਲੀ ਆਪੇ ਆਪ ਹੀ ਹੋ ਜਾਂਦੀ ਹੈ। ਪਰ ਨਗਰ ਨਿਵਾਸੀਆਂ ਵਾਸਤੇ ਇੱਕ ਅਚੰਭੇ ਦੀ ਗੱਲ ਸੀ। ਉਹਨਾਂ ਨੇ ਜਿਸ ਵੇਲੇ ਬਾਗ ਨੂੰ ਹਰਾ ਭਰਾ ਹੋਇਆ ਵੇਖਿਆ, ਨਗਰ ਨਿਵਾਸੀਆਂ ਦੀ ਨਿਗਾਹ ਬਾਗ ਤੇ ਪਈ,
ਹਿਰਦੇ ਸਭਨ ਆਚਰਜ ਵਿਸੇਖਾ।
ਸਾਰਿਆਂ ਦੇ ਹਿਰਦੇ ਚ ਹੈਰਾਨੀ ਹੋਈ, ਸਭ ਦੇ ਹਿਰਦੇ ਵਿਸਮਾਦ ਨਾਲ ਭਰ ਗਏ। ਅਚਨ ਚੇਤ ਅਚਾਨਕ ਸੁੱਕਾ ਹੋਇਆ ਬਾਗ ਹਰਾ ਭਰਾ ਕਿਵੇਂ ਹੋ ਗਿਆ?
ਬਾਗਵਾਨ ਤਬ ਹੀ ਸੁਧ ਪਾਈ।
ਤੇ ਜਿਹੜਾ ਉਸ ਬਾਗ ਨੂੰ ਸੰਭਾਲਣ ਵਾਲਾ ਬਾਗਵਾਨ ਮਾਲੀ ਸੀ, ਉਹਨੂੰ ਜਦੋਂ ਖਬਰ ਹੋਈ, ਉਸ ਨੂੰ ਜਦੋਂ ਪਤਾ ਲੱਗਾ,
ਆਨ ਗੁਰੂ ਪਗ ਗਰੀਬ ਨਿਵਾਈ,
ਉਹਨੇ ਵੇਖਿਆ ਵੀ ਇਹ ਕੋਈ ਮਹਾਤਮਾ ਨੇ ਜਿਨ੍ਹਾਂ ਨੇ ਬਾਗ ਚ ਚਰਨ ਪਾਏ ਤੇ ਬਾਗ ਹਰਾ ਹੋ ਗਿਆ, ਇਹ ਸੁੱਕੇ ਦਰਖਤ ਹਰੇ ਭਰੇ ਹੋ ਗਏ। ਉਹ ਜਿਹੜਾ ਬਾਗਵਾਨ ਸੀ, ਉਹ ਮਾਲੀ ਸੀ, ਉਹ ਭੱਜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਪਿਆ। ਉਹਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ।
ਹਰਖ ਕੀਨ ਤਿਨ ਹਿਰਦੇ ਵਿਸਾਲਾ।
ਉਹਦੇ ਬੜੀ ਖੁਸ਼ੀ, ਬੜਾ ਆਨੰਦ ਕਿ ਸਤਿਗੁਰਾਂ ਨੇ ਬੜੀ ਦਇਆ ਕੀਤੀ ਆ ਵੀ ਮੇਰਾ ਸੁੱਕਾ ਬਾਗ, ਮੈਂ ਤਾਂ ਇਹਨੂੰ ਸਾਂਭ ਰਿਹਾ ਸੀ ਤੇ ਹਰਾ ਭਰਾ ਨਹੀਂ ਸੀ ਪਿਆ ਹੁੰਦਾ, ਪਰ ਗੁਰੂ ਸਾਹਿਬ ਜੀ ਇਹ ਕੋਈ ਮਹਾਂਪੁਰਖ ਏ, ਕੋਈ ਅਵਤਾਰੀ ਸਾਧੂ ਪੁਰਖ ਆਏ ਨੇ ਜਿਨ੍ਹਾਂ ਦੇ ਚਰਨ ਪੈਂਦਿਆਂ ਇਹ ਬਾਗ ਮੌਲਿਆ ਗਿਆ ਹੈ, ਜਿਨ੍ਹਾਂ ਦੇ ਚਰਨ ਪੈਂਦਿਆਂ ਇਹ ਬਾਗ ਖੇੜੇ ਵਿਚ ਆ ਗਿਆ। ਬੜੀ ਖੁਸ਼ੀ ਹੋਈ ਉਸ ਬਾਗਵਾਨ ਮਾਲੀ ਦੇ ਅੰਦਰ।
ਉਨ ਗਵਨਿਓ ਜੈ ਹੁਤੋ ਪਵਾਲਾ।
ਸਾਰੇ ਨਗਰ ਦੇ ਵਿਚ ਇਹ ਗੱਲ ਪਸਰ ਗਈ, ਸਭ ਹੈਰਾਨ ਨੇ ਵੀ ਇਹ ਕੋਈ ਪੂਰਨ ਕਾਮਲ ਫਕੀਰ ਜਾਪਦੇ ਨੇ ਜਿਨ੍ਹਾਂ ਦੇ ਚਰਨ ਪਏ ਤੇ ਬਾਗ ਹਰਾ ਹੋ ਗਿਆ। ਤੇ ਜਿਹੜਾ ਉਹ ਬਾਗਵਾਨ ਸੀ ਮਾਲੀ, ਉਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੜੀ ਛੇਤੀ ਨਾਲ ਖਬਰ ਦੇਣ ਵਾਸਤੇ, ਸੁਨੇਹਾ ਦੇਣ ਵਾਸਤੇ ਆਪਣੇ ਰਾਜੇ ਸ਼ਿਵਨਾਭ ਵੱਲ ਗਿਆ ਹੈ।
ਜਾਏ ਸਭਾ ਮੈਂ ਗਿਰਾ ਉਬਾਚੀ।
ਰਾਜੇ ਸ਼ਿਵਨਾਭ ਦੇ ਦਰਬਾਰ ਚ ਪਹੁੰਚਿਆ ਇਹ ਬਾਗਵਾਨ ਮਾਲੀ, ਤੇ ਬਾਗਵਾਨ ਨੇ ਜਾ ਕਰਕੇ ਉਸ ਵਕਤ ਰਾਜੇ ਸ਼ਿਵਨਾਭ ਦੇ ਸਭਾ ਦੇ ਵਿਚ ਆ ਕੇ ਬੇਨਤੀ ਕੀਤੀ, ਬੋਲਿਆ,
ਸੁਨੋ ਬਾਤ ਭੂਪਤ ਮਮ ਸਾਚੀ।
ਕਹਿਣ ਲੱਗਾ, ਹੇ ਰਾਜਾ, ਮੈਂ ਤੁਹਾਨੂੰ ਇੱਕ ਅਚੰਬੇ ਦੀ ਗੱਲ ਸੁਣਾਉਣ ਲੱਗਾ, ਸ਼ਾਇਦ ਸੁਣਨ ਵੇਲੇ ਤੁਸੀਂ ਇਸ ਗੱਲ ਤੇ ਯਕੀਨ ਨਾ ਕਰੋ, ਪਰ ਜੋ ਮੈਂ ਕਹਿਣ ਲੱਗਾ ਇਹ ਬਿਲਕੁਲ ਸੱਚ ਹੈ, ਇਹ ਬਿਲਕੁਲ ਦਰੁਸਤ ਹੈ ਜੋ ਮੈਂ ਕਹਿਣ ਲੱਗਾ ਹਾਂ।
ਉੱਤਮ ਸੰਤ ਇੱਕ ਚੱਲ ਆਇਓ, ਸੂਕੇ ਉਪਬਨ ਪਗ ਜਬ ਪਾਇਓ।
ਉੱਤਮ ਮਹਾਤਮਾ ਸੰਤ ਚੱਲ ਕੇ ਆਏ ਨੇ, ਜਿਹੜਾ ਤੁਹਾਡਾ ਬਾਗ ਸੁੱਕ ਚੁੱਕਾ ਸੀ, ਕਈ ਯਤਨ ਕੀਤੇ ਜਾ ਰਹੇ ਸਨ ਵੀ ਉਹ ਸੁੱਕਾ ਬਾਗ ਹਰਾ ਹੋ ਜਾਏ, ਪਰ ਉਹ ਉੱਤਮ ਸੰਤ ਜਿਹੜੇ ਆਏ ਨੇ, ਉਹਨਾਂ ਦੇ ਚਰਨ ਪੈਂਦਿਆਂ ਉਹ ਸੁੱਕਾ ਬਾਗ ਹਰਾ ਭਰਾ ਹੋ ਗਿਆ ਹੈ। ਉਸ ਬਾਗ ਦੇ ਵਿਚ ਹਰਿਆਵਲ ਛਾ ਗਈ ਹੈ, ਦਰਖਤਾਂ ਦੇ ਵਿਚੋਂ ਕੁਰਬਲਾਂ ਨਵੀਆਂ ਫੁੱਟ ਆਈਆਂ ਨੇ, ਪੱਤੇ ਹਰੇ ਗਹਿ ਗੱਚ ਹੁਣ ਉਹਨਾਂ ਦਰਖਤਾਂ ਤੇ ਝੂਲਦੇ ਨਜ਼ਰ ਆਉਂਦੇ ਨੇ।
ਹਰਿਆ ਹੋਤ ਪਯੋ ਤਤ ਕਾਲਾ, ਜਹ ਕੋ ਦਰਸ਼ਨ ਕਰਤ ਨਿਹਾਲਾ।
ਉੱਤਮ ਸੰਤ ਆਏ ਨੇ ਜਿਨ੍ਹਾਂ ਦੇ ਚਰਨ ਉਸ ਬਾਗ ਵਿਚ ਪੈਂਦਿਆਂ ਉਹ ਬਾਗ ਤਾਤਕਾਲ ਉਸੇ ਵੇਲੇ ਹਰਿਆ ਭਰਿਆ ਹੋ ਗਿਆ। ਔਰ ਉਹ ਸੰਤ ਇਹੋ ਜੇ ਕਿਰਪਾਲੂ ਨੇ, ਉਹਨਾਂ ਦੀ ਮੂਰਤ ਵਿਚ ਇਹੋ ਜੀ ਕਸ਼ਿਸ਼ ਹੈ, ਖਿੱਚ ਹੈ ਕਿ ਦਰਸ਼ਨ ਕਰਦਿਆਂ ਮਨ ਨਿਹਾਲ ਹੋ ਜਾਂਦਾ ਹੈ। ਉਹਨਾਂ ਦੇ ਦਰਸ਼ਨ ਕਰੀਏ ਤੇ ਮਨ ਨਿਹਾਲ ਹੋ ਜਾਂਦਾ ਹੈ। ਇਹੋ ਜੇ ਕੋਈ ਪੂਰਨ ਵਲੀ ਕਾਮਲ ਸੰਤ ਪ੍ਰਤੀਤ ਹੁੰਦੇ ਨੇ।
ਸੂਕੇ ਹਰੇ ਕੀਏ ਖਿਨ ਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ।
ਸੁੱਕੇ ਹਰੇ ਕਰ ਦਿੱਤੇ ਮੇਰੇ ਸਤਿਗੁਰਾਂ ਨੇ ਆਪਣੀ ਅੰਮ੍ਰਿਤ ਭਰੀ ਨਿਗਾਹ ਦੇ ਨਾਲ, ਕਹਿੰਦੇ ਮਾਨੋ ਨੇਤਰਾਂ ਦੇ ਨਾਲ ਅੰਮ੍ਰਿਤ ਸੰਚ ਦਿੱਤਾ ਹੈ, ਔਰ ਅੰਮ੍ਰਿਤ ਸਿੰਚ ਕੇ ਆਪਣੇ ਪਿਆਰਿਆਂ ਨੂੰ, ਸੁੱਕਿਆਂ ਨੂੰ ਹਰੇ ਭਰੇ ਕਰ ਦਿੱਤਾ ਹੈ। ਐਸੀ ਕਿਰਪਾ ਦਿਆਲੂ ਕਿਰਪਾਲੂ ਪਾਤਸ਼ਾਹ ਨੇ ਕੀਤੀ ਹੈ।
ਦ੍ਵੈ ਚੇਲੇ ਵੈ ਤਾਂ ਕੇ ਸੰਗਾ।
ਇਕੱਲੇ ਨਹੀਂ, ਉਹਨਾਂ ਦੇ ਨਾਲ ਉਹਨਾਂ ਦੇ ਦੋ ਚੇਲੇ ਵੀ ਆਏ ਹੋਏ ਨੇ। ਉਹ ਇਕੱਲੇ ਨਹੀਂ ਹਨ, ਉਹਨਾਂ ਦੇ ਨਾਲ ਉਹਨਾਂ ਦੇ ਦੋ ਚੇਲੇ ਵੀ ਆਏ ਹੋਏ ਨੇ।
ਚਲੋ ਨਿਕਟ ਤੈ ਧਾਰ ਉਮੰਗਾ।
ਇਹ ਰਾਜਾ ਕਿਤੇ ਉਹੀ ਤਾਂ ਨਹੀਂ ਜਿਨ੍ਹਾਂ ਦੀ ਅਰਾਧਨਾ ਤੁਸੀਂ ਰਾਤ ਦਿਨ ਕਰ ਰਹੇ ਹੋ, ਕਿਤੇ ਉਹੀ ਤਾਂ ਨਹੀਂ ਆ ਗਏ? ਇਸ ਕਰਕੇ ਚਲੋ ਮੇਰੇ ਨਾਲ ਤੇ ਚੱਲ ਕੇ ਉਹਨਾਂ ਦੇ ਬਾਗ ਵਿਚ ਦਰਸ਼ਨ ਕਰੋ, ਮੈਨੂੰ ਤਾਂ ਉਹੀ ਜਾਪਦੇ ਨੇ ਜਿਨ੍ਹਾਂ ਦੀ ਉਡੀਕ ਤੁਸੀਂ ਕਈ ਦਿਨਾਂ ਤੋਂ ਕਰ ਰਹੇ ਹੋ, ਜਿਨ੍ਹਾਂ ਦੀ ਆਰਾਧਨਾ ਤੁਸੀਂ ਕਈ ਦਿਨਾਂ ਤੋਂ ਕਰ ਰਹੇ ਹੋ। چلو چل کے انہاں دے درشن کر لو میرے نال چلو
سنت شرون پوپت ہر کھایو
یہ سن کے ایک ویری راجہ شبناب بڑا خوش ہویا بڑا پرسن آیا پرسن ہویا ہردا وگاس کے کھیڑے دے نال پھار آیا اے سن کے
منتری اپنو نکٹ بلایو
انہیں اپنے منتری نو جیدا نام پرسرام سی پرسورام نامک ایک منتری نو راجے شبناب نے اپنے کول سدیا کول بلایا
کہ کے سنگ کئی اے بانی
وزیر نو کول بلا کے پرسورام نو اس وقت بولیا اے راجہ شبناب کہن لگا
جاو نکٹ سنت سکھ دانی
کہن لگا منتری جی تہاڈی اے ذمہ واری میں لون لگا ایداں کرو بھی اے باغبان آیا کہندے باہر باغ وچ کوئی پورن سنت آئے نے پر میں انہاں کول جان تو پہلا انہاں دی پرکھ کرنا چاہنا بھی کتے پھر نانک نام ترا کے کوئی ہور نہ آ گیا ہوے جویں پہلا بڑے پکھنڈی دمبی آئے راجہ شبناب کہندا میں ایک باری پرکھنا چاہنا میں انہاں دی پرکھ کر لواں بھی واقعی اوہی نے تاں جاواں انہاں دے کول نہیں تاں پہلا میں تھک چکا ہار چکا بڑے آئے نے جڑے اپنے آپ نوں کہندے سی ساڈا ناں نانک ہے پر جدو انہاں کول شنکا ظاہر کیتا انہاں دی پرکھ کیتی تے او کھرے نہ اتر سکے اس کر کے پرسورام منتری جی تسی سکھ داتے ستگرو گرو نانک صاحب جی مہاراج جی دے کول جاؤ
جے شری نانک آگم کینا کرو پرکھ پل بدلے او چینا
تسی انہاں سنتاں کول جاؤ ہو سکدا بھی او گرو نانک صاحب ہی ہون تے شری گرو نانک صاحب جی نے جے آگمن کیتا ہے تے منتری جی تسی سیانے ہو بدھیمان ہو پلی پرکار نال جا کے انہاں دی پرکھ کرو جدو چنگی طرح چینا چنگی طرح جا کے تسی انہاں نو ویخ لبو گے
پرشرام سن بچ اونی پا
کہندے اس وقت پرشرام وزیر جی نے مہاراج سچے پاتشاہ جی دے درشن کرنے ہن اور راجے شبناب نے جس پرشرام وزیر دی ذمہ واری ڈیوٹی لائی ہے بھی تسی جاؤ جا کے انہاں دی پرکھ کرو
سندر پوجن لین سمیپا
اندے اسے وقت پرشرام نے آکھیا بھی کسے مہاپرکھ کول سنت کول جائیے تے خالی ہاتھ نہیں جانا چاہیے اسی وقت کہندے انہیں کچھ بھوجن لے لے تے نالے بھی ویکھنا چاہندا سی بھی جڑے پہلا سنت آئے نے انہاں چوں کئی تاں رسیے سن جڑے لنگر پرشادا چھک کے اسے رس چ ڈول گئے تے نالے بہانے نال پرکھ ہو جائے گی پرکھ کر لواں گے بھی کتے پرشادے دے پیارے تا نہیں کتے اودا ہی اپنے آپ نو نانک کہون والے نہ ہون کہندے اس پرکار وزیر پرسورام نے پرکھن واسطے کچھ پرشادا پانی پانت پانت دے پکوان تیار کر کے لے لے
گمنے اپبن کو تتکالا
بھوجن لے کے پانت پانت دے پکوان اپنے نال لے کے باغ والے پاسے بگیچے والے پاسے جدھر میرے ستگرو جی دا نواس ہے جتھے پاتشاہ نے سکے باغ چ چرن پا کے انہوں ہریاں پریاں کیتا ہے اسے پاسے نو چل پئے
جہاں براجت دین دیالا
انہاں تے دیا کرن والے دیالو پربھو مہاراج جتھے براجمان ہو رہے سن بھائی بالا جی بھائی صاحب بھائی مردانہ جی جتھے ستگراں دے نال بیٹھے نے
کین بندنا دوے کر جوری
دوویں ہاتھ جوڑ کے بڑی بھاونا نال بڑے ادب ستکار نال منتری پرسورام آیا اینے مہاراج جی نو وندنا کیتی دوویں ہاتھ جوڑ کے ستگرو جی نو نمسکار کیتی
آگے بھوجن تریو بہوری
جڑے پانت پانت دے بھوجن لیاندے سن انہیں پکوان تیار کر کے لیاندے سن او بھوجن دا وڈا تھال پانت پانت دے انک پرکار دے پکوان نالے بندنا کیتی تے نال مہاراج جی دے چرنا دے وچوں بھوجن رکھ دتا
نرپت پٹھیو ہے کرو آہارا
کہن لگا مہاراج راجے شبناب نے بھوجن بھیجا آپ جی واسطے آپ جی انگیکار کرو سنت جی ਇਹ ਜਿਹੜਾ ਭੋਜਨ ਹੈ ਇਹ ਰਾਜੇ ਸ਼ਿਵਨਾਭ ਨੇ ਭੇਜਿਆ ਤੇ ਆਪ ਦੀ ਕਿਰਪਾ ਕਰਕੇ ਇਸ ਭੋਜਨ ਨੂੰ ਅੰਗੀਕਾਰ ਕਰੋ।
ਸੁਣ ਸ਼੍ਰੀ ਨਾਨਕ ਬਚਨ ਉਚਾਰਾ।
ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਨੇ ਜਿਸ ਵੇਲੇ ਨੇ ਭੋਜਨ ਲਿਆ ਕੇ ਰੱਖਿਆ ਨਾ ਅੱਗੇ ਤੇ ਸਾਹਿਬ ਜੀ ਨੇ ਉਸ ਵੇਲੇ ਬਚਨ ਉਚਾਰਨ ਕੀਤਾ ਤੇ ਕਹਿਣ ਲੱਗੇ
ਰਸ ਕਸ ਸਵਾਦ ਅਨੇਕ ਹੈ ਬਿਕ ਫਲ ਮੀਠੇ ਚਾਖ।
ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਮੰਤਰੀ ਜੀ ਆ ਦੁਨੀਆਂ ਦੇ ਪਦਾਰਥਾਂ ਦੇ ਰਸ ਤੇ ਕਸ ਸਵਾਦ ਅਨੇਕਾਂ ਹੀ ਨੇ, ਇਹ ਹਨ ਜ਼ਹਿਰ ਰੂਪੀ, ਹਨ ਇਹ ਬਿਖ ਦਾ ਫਲ, ਜ਼ਹਿਰ ਦਾ ਫਲ, ਪਰ ਇਸ ਜ਼ਹਿਰ ਦੇ ਫਲ ਨੂੰ ਇਹ ਬੰਦਾ ਮਿੱਠਾ ਜਾਣ ਕੇ ਅੰਗੀਕਾਰ ਕਰਦਾ। ਪਹਿਲਾਂ ਵੀ ਬੜੇ ਫਕੀਰ ਸਾਇੰਸ ਲੋਕ ਆਏ ਸਨ, ਇਹੀ ਮੰਤਰੀ ਆਉਂਦਾ ਸੀ ਪਰਖ ਕਰਨ ਲਈ, ਭੋਜਨ ਦੇ ਥਾਲ ਉਹਨਾਂ ਅੱਗੇ ਵੀ ਲਿਆ ਕੇ ਟਿਕਾਉਂਦਾ ਸੀ, ਪਰ ਕਦੇ ਕਿਸੇ ਨੇ ਇਹ ਜਵਾਬ ਨਹੀਂ ਸੀ ਦਿੱਤਾ ਜੋ ਮੇਰੇ ਸਤਿਗੁਰਾਂ ਦੀ ਰਸਨਾ ਤੋਂ ਉਚਰਿਆ ਗਿਆ। ਪਾਤਸ਼ਾਹ ਕਹਿਣ ਲੱਗੇ ਬਿਖ ਰਸ ਨੇ, ਇਹ ਬਿਖ ਦਾ ਫਲ ਹੈ ਜਿਨ੍ਹਾਂ ਨੂੰ ਮਿੱਠੇ ਜਾਣ ਕੇ ਬੰਦਾ ਚੱਖਦਾ ਹੈ।
ਕਿਰਪਾ ਕਰੇ ਜਿਸੇ ਆਪਣੀ ਤਾਂ ਕੋ ਰਾਖੇ ਆਪ।
ਪਰ ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪਣੀ ਕਿਰਪਾ ਕਰਦੇ ਨੇ, ਮੰਤਰੀ ਪਰਸ਼ੂਰਾਮ ਜੀ ਉਹਨਾਂ ਨੂੰ ਆਪਣਾ ਹੱਥ ਦੇ ਕੇ ਅਕਾਲ ਪੁਰਖ ਇਹਨਾਂ ਰਸਾਂ ਕਸਾਂ ਤੋਂ ਰੱਖ ਲੈਂਦੇ ਨੇ, ਉਹਨਾਂ ਨੂੰ ਰਸੀਆਂ ਨਹੀਂ ਬਣਨ ਦਿੰਦੇ, ਉਹਨਾਂ ਨੂੰ ਰਸਾਂ ਕਸਾਂ ਦੇ ਵਿਖਿਆ ਦੇ ਜ਼ਹਿਰ ਦੇ ਨਾਲ ਫਲਾਂ ਵਿੱਚ ਫਸਣ ਨਹੀਂ ਦਿੰਦੇ। ਜਿਹਦੇ ਤੇ ਆਪਣੀ ਕਿਰਪਾ ਕਰਦੇ ਨੇ ਅਕਾਲ ਪੁਰਖ ਨਿਰੰਕਾਰ ਜੀ ਆਪਣੀ ਕਿਰਪਾ ਕਰਕੇ ਹੱਥ ਦੇ ਕੇ ਉਹਨਾਂ ਨੂੰ ਰਸਾਂ ਕਸਾਂ ਤੋਂ ਰੱਖ ਲੈਂਦੇ ਨੇ।
ਜੋ ਪਈ ਰਸ ਕਸ ਸਾਧ ਬਾਦ ਇਹ ਜਾਣੋ।
ਮਹਾਰਾਜ ਜੀ ਕਹਿੰਦੇ ਮੰਤਰੀ ਜੀ ਆ ਜਿਹੜੇ ਰਸ ਕਸ ਨੇ ਸਾਡੇ ਕਿਸੇ ਕੰਮ ਦੇ ਨਹੀਂ, ਇਹ ਰਸ ਕਸ ਬਾਦ ਨੇ, ਇਹ ਤਾਂ ਸਭ ਬਿਰਥ ਹੀ ਜਾਣ ਲਓ।
ਨਾਮ ਮਹਾਰਸ ਸੁਖ ਦਾ ਮਾਨੋ।
ਅਗਰ ਇਹਨਾਂ ਰਸਾਂ ਤੋਂ ਸਭ ਤੋਂ ਉੱਤਮ ਰਸ ਹੈ ਤਾਂ ਉਹ ਪਰਮੇਸ਼ਰ ਦੇ ਨਾਮ ਦਾ ਰਸ ਹੈ। ਨਾਮ ਦਾ ਰਸ ਸਾਰੇ ਰਸਾਂ ਚੋਂ ਸਰਵੋਤਮ ਰਸ ਹੈ, ਸੁਖ ਦੇਣ ਵਾਲਾ ਰਸ ਹੈ। ਉਸ ਰਸ ਜਿਹਾ ਰਸ ਹੇ ਮੰਤਰੀ ਜੀ ਹੋਰ ਕਿਤੇ ਨਹੀਂ। ਜਿਨ੍ਹਾਂ ਨੂੰ ਨਾਮ ਦਾ ਮਹਾਰਸ ਆ ਗਿਆ ਹੋਵੇ ਉਹ ਇਹਨਾਂ ਦੁਨੀਆਂ ਦੇ ਵਿਖਿਆ ਰਸਾਂ ਵਿੱਚੋਂ, ਆਨ ਰਸਾਂ ਵਿੱਚੋਂ ਆਪਣੀ ਸੁਰਤੀ ਨੂੰ ਉਪਰਾਮ ਕਰ ਲੈਂਦੇ ਹਨ।
ਫਸੇ ਜੇ ਉਨ ਮੈਂ ਹੋਤ ਵਿਕਾਰਾ।
ਤੇ ਜਿਹੜੇ ਦੁਨੀਆਂ ਦੇ ਨਾ ਰਸਾਂ ਦੇ ਵਿੱਚ ਫਸੇ ਹੋਏ ਨੇ ਨਾਮ ਨੂੰ ਛੱਡ ਕੇ, ਉਹਨਾਂ ਅੰਦਰ ਹਰ ਵੇਲੇ ਵਿਕਾਰ ਪੈਦਾ ਹੁੰਦੇ ਨੇ, ਉਹਨਾਂ ਦੇ ਮਨ ਸਦਾ ਵਿਕਾਰੀ ਬਣੇ ਰਹਿੰਦੇ ਨੇ। ਜਿਹੜੇ ਰਸ ਲੈਣ ਵਾਸਤੇ ਭੋਜਨ ਛਕਦੇ ਨੇ, ਭੋਜਨ ਦੇ ਰਸਾਂ ਵਿੱਚ, ਪਦਾਰਥਾਂ ਦੇ ਰਸਾਂ ਵਿੱਚ ਜਿਨ੍ਹਾਂ ਦੇ ਮਨ ਲੱਗੇ ਨੇ, ਉਹਨਾਂ ਦੇ ਮਨਾਂ ਵਿੱਚ ਮੰਤਰੀ ਜੀ ਸਦਾ ਵਿਕਾਰ ਪੈਦਾ ਹੁੰਦੇ ਨੇ, ਉਹਨਾਂ ਦੇ ਹਿਰਦੇ ਸਦਾ ਵਿਕਾਰਾਂ ਨਾਲ ਹੀ ਭਰੇ ਰਹਿੰਦੇ ਹਨ।
ਅਹੈ ਨਾਮ ਕੇ ਰਸ ਅਵਿਕਾਰਾ।
ਜਿਹੜੇ ਪਰਮੇਸ਼ਰ ਦੇ ਨਾਮ ਰਸ ਵਿੱਚ ਜੁੜ ਗਏ ਉਹਨਾਂ ਅੰਦਰ ਕੋਈ ਵਿਕਾਰ ਨਹੀਂ ਜਾਗਦਾ, ਉਹ ਅਵਿਕਾਰਾ ਵਿਕਾਰ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਅੰਦਰ ਕੋਈ ਵਿਕਾਰ ਨਹੀਂ ਜਾਗਦਾ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਜੁੜੇ ਹੋਏ ਨੇ। ਉਹਨਾਂ ਵਾਸਤੇ ਹਰ ਧਨ ਤਾਪ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਉਹਨਾਂ ਵਾਸਤੇ ਜਪ ਵੀ ਹਰੀ ਦਾ ਨਾਮ ਧਨ ਹੈ, ਤਪੱਸਿਆ ਵੀ ਹਰੀ ਦਾ ਨਾਮ ਧਨ ਹੈ, ਔਰ ਉਹਨਾਂ ਦਾ ਭੋਜਨ ਵੀ ਹਰੀ ਪਰਮੇਸ਼ਰ ਦੇ ਨਾਮ ਦਾ ਧਨ ਹੀ ਹੈ। ਔਰ ਐਸੇ ਭੋਜਨ ਦੇ ਰਸ ਵਿੱਚ ਲੱਗਿਆ ਹੋਇਆ ਅੰਦਰ ਕਦੇ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਜਾਗਦਾ।
ਸੁਣ ਕੇ ਬਚ ਮੰਤਰੀ ਬਿਸਮਾਨਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਮੰਤਰੀ ਜੀ ਹੈਰਾਨ ਹੋ ਗਏ, ਦੰਗ ਹੋ ਗਏ। ਬੜੇ ਬੜੇ ਸੰਤ ਫਕੀਰ ਪਹਿਲਾਂ ਆਏ ਸੀ ਪਖੰਡੀ ਬਣ ਕੇ, ਕਦੇ ਕਿਸੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਕਹੀ, ਕਦੇ ਕਿਸੇ ਨੇ ਜਵਾਬ ਨਹੀਂ ਸੀ ਦਿੱਤਾ। ਸੁਣ ਕੇ ਮੰਤਰੀ ਪਰਸ਼ੂਰਾਮ ਹੈਰਾਨ ਹੋ ਗਿਆ, ਇਹ ਸੁਣ ਕੇ ਇਕਦਮ ਵਿਸਮਾਦ ਹੋ ਗਿਆ।
ਬਹੁਰ ਗਮਨਿਓ ਨਿਕਟ ਰਾਜਾਨਾ,
ਇਹਨੇ ਵੇਖਿਆ ਵੀ ਇਹ ਉਹ ਨਹੀਂ ਜਾਪਦੇ ਮੈਂ ਜੋ ਸਮਝ ਕੇ ਆਇਆ। ਮੈਂ ਤਾਂ ਸਮਝਿਆ ਸੀ ਵੀ ਸ਼ਾਇਦ ਇਹ ਵੀ ਪਖੰਡੀ ਦੰਭੀ ਹੋਣਗੇ, ਪਰ ਇਹ ਉਹ ਨਹੀਂ ਹਨ। ਇਹਨਾਂ ਦੇ ਬਚਨਾਂ ਦੀ ਢਾਲ ਤੋਂ ਚਾਲ ਤੋਂ ਪਤਾ ਲੱਗ ਰਿਹਾ ਕੋਈ ਅਲੋਕੀ ਤੇ ਅਲੌਕਿਕ ਤੇ ਨਿਰੰਕਾਰੀ ਪੁਰਖੀ ਜਾਪਦੇ ਨੇ। ਜਾਪਦਾ ਇਹ ਉਹੀ ਨੇ ਜਿਨ੍ਹਾਂ ਦੀ ਉਡੀਕ ਰਾਜਾ ਸ਼ਿਵਨਾਭ ਜੀ ਕਰ ਰਹੇ ਨੇ। ਇਹ ਸੋਚ ਕੇ ਇਹ ਵਿਚਾਰ ਕੇ ਮੰਤਰੀ ਜੀ ਉਸੇ ਵੇਲੇ ਮਹਾਰਾਜ ਜੀ ਕੋਲੋਂ ਚੱਲੇ ਔਰ ਚੱਲ ਕੇ ਰਾਜੇ ਸ਼ਿਵਨਾਭ ਕੋਲ ਆਏ। ਰਾਜੇ ਸ਼ਿਵਨਾਭ ਨੂੰ ਆ ਕੇ ਦੱਸਿਆ,
ਜਾਏ ਸਭਾ ਉਚਰਿਓ ਬਿਰਤੰਤਾ,
ਸ਼ਿਵਨਾਭ ਦੀ ਸਭਾ ਲੱਗੀ ਹੋਈ, ਰਾਜੇ ਸ਼ਿਵਨਾਭ ਦੀ ਲੱਗੀ ਹੋਈ ਸਭਾ ਵਿਚ ਇਹ ਮੰਤਰੀ ਜੀ ਆਏ ਤੇ ਆ ਕੇ ਉਚਾਰਨ ਕਰਕੇ ਕਹਿਣ ਲੱਗੇ,
ਸਾਧ ਅਸਨ ਤੇ ਬ੍ਰਿਕਤੀ ਸੰਤਾ,
ਕਹਿਣ ਲੱਗੇ ਰਾਜਾ ਜਿਹੜੇ ਤੈਂ ਪਕਵਾਨ ਭੇਜੇ ਨੇ, ਭਾਂਤ ਭਾਂਤ ਦੇ ਭੋਜਨ ਭੇਜੇ ਨੇ, ਇਹਨਾਂ ਸਵਾਦਾਂ ਤੋਂ ਤਾਂ ਉਹ ਸੰਤ ਜੀ ਬਿਰਕਤ ਨੇ, ਉਹ ਤਾਂ ਇਹਨਾਂ ਸਵਾਦਾਂ ਵਿਚ ਨਹੀਂ ਫਸੇ ਹੋਏ। ਉਹ ਕਹਿੰਦੇ ਸਾਡੇ ਅੰਦਰ ਪਰਮੇਸ਼ਰ ਦੇ ਨਾਮ ਦਾ ਸਵਾਦ ਰਸ ਬਣਿਆ ਹੋਇਆ ਤੇ ਇਹ ਰਸ ਸਾਨੂੰ ਫੋਕੇ ਤੇ ਫਿੱਕੇ ਪ੍ਰਤੀਤ ਹੁੰਦੇ ਨੇ। ਹੇ ਰਾਜਾ, ਉਹ ਸੰਤ ਤਾਂ ਇਹਨਾਂ ਸਵਾਦਾਂ ਤੋਂ, ਇਸ ਭੋਜਨ ਦੇ ਅਸਨਾਂ ਤੋਂ, ਰਸਾਂ ਤੋਂ ਵਿਰਕਤ ਪ੍ਰਤੀਤ ਹੁੰਦੇ ਨੇ, ਵੱਖਰੇ ਪ੍ਰਤੀਤ ਹੁੰਦੇ ਨੇ।
ਭੂਪਤ ਪਾਖਤ ਸੁੰਦਰ ਨਾਰੀ,
ਰਾਜਾ ਬੋਲਿਆ, ਕਹਿਣ ਲੱਗਾ ਕਈ ਵਾਰੀ ਪ੍ਰਸ਼ਾਦਾ ਵੇਖ ਕੇ ਨਹੀਂ ਡੋਲਦੇ, ਏਦਾਂ ਕਰੋ ਜਿਹੜੀਆਂ ਆਪਣੇ ਇਲਾਕੇ ਦੀਆਂ ਨਗਰ ਦੀਆਂ ਸੁੰਦਰ ਇਸਤਰੀਆਂ ਹਨ, ਵਿਭਚਾਰਨੀ ਇਸਤਰੀਆਂ ਹਨ,
ਲੈ ਜਾਵੋ ਤੈ ਸੰਤ ਅਦਾਰੀ,
ਉਹਨਾਂ ਸੁੰਦਰ ਇਸਤਰੀਆਂ ਨੂੰ ਨਾਲ ਲੈ ਕੇ ਜਾਓ, ਉਹਨਾਂ ਸੰਤਾਂ ਦੇ ਕੋਲ ਉਹਨਾਂ ਇਸਤਰੀਆਂ ਨੂੰ ਨਾਲ ਲੈ ਕੇ ਜਾਓ।
ਆਏ ਸਮੀਪ ਕਰੀ ਨ੍ਰਿਤਕਾਰੀ,
ਤੇ ਉਹ ਜਾ ਕੇ ਉਹਨਾਂ ਕੋਲ ਨ੍ਰਿਤਕਾਰੀ ਕਰਨ, ਉਹਨਾਂ ਦੇ ਕੋਲ ਜਾਣ। ਕਹਿੰਦੇ ਉਸੇ ਵਕਤ ਮੰਤਰੀ ਨੇ ਕੁਝ ਇਸਤਰੀਆਂ ਸੁੰਦਰ ਜਿਹੜੀਆਂ ਵਿਭਚਾਰਨੀਆਂ ਸਨ ਉਹਨਾਂ ਨੂੰ ਨਾਲ ਲਿਆ, ਨਾਲ ਲੈ ਕੇ ਉੱਥੇ ਆਇਆ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ। ਔਰ ਉਹ ਇਸਤਰੀਆਂ ਜਿਹੜੀਆਂ ਸਨ ਆ ਕੇ ਨ੍ਰਿਤਕਾਰੀ ਕਰਨ ਲੱਗੀਆਂ, ਪੈਰਾਂ ਚ ਪਾਈਆਂ ਪੈਂਜਣੀਆਂ ਨੂੰ ਖੜਕਾ ਕੇ ਨਾਚ ਕਰਨ ਲੱਗੀਆਂ।
ਕਹਿ ਮੰਤਰੀ ਇਹ ਭੇਟ ਤੁਮਾਰੀ,
ਫਿਰ ਉਹ ਮੰਤਰੀ ਬੋਲਿਆ, ਕਹਿਣ ਲੱਗਾ ਸੰਤ ਜੀ ਆ ਇਸਤਰੀਆਂ ਅਸੀਂ ਰਾਜੇ ਸ਼ਿਵਨਾਭ ਨੇ ਤੁਹਾਡੇ ਚਰਨਾਂ ਵਿਚ ਭੇਟ ਕੀਤੀਆਂ ਨੇ, ਇਹ ਤੁਹਾਡੇ ਚਰਨਾਂ ਵਿਚ ਲਿਆ ਕੇ ਭੇਟਾ ਕੀਤੀਆਂ ਹਨ।
ਪਠੀ ਭੂਪ ਹਿਰਦਾ ਹੁਲ ਸਾਵਨ,
ਰਾਜਾ ਸਾਡੇ ਨਗਰ ਦਾ ਉਹਨੇ ਬੜੇ ਖੁਸ਼ ਹੋ ਕੇ ਨਾ ਇਸਤਰੀਆਂ ਨੂੰ ਆਪ ਜੀ ਦੀ ਸੇਵਾ ਵਿਚ ਹਾਜ਼ਰ ਕੀਤਾ।
ਸੁਨ ਬੋਲੇ ਜਿਨ ਕੀਰਤ ਪਾਵਨ,
ਜਦੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਮੰਤਰੀ ਦੀ ਇਹ ਗੱਲ ਸੁਣੀ, ਗਰੀਬਨ ਬਾਜ ਪਾਤਸ਼ਾਹ ਜਿਨ੍ਹਾਂ ਦੀ ਬੜੀ ਪਵਿੱਤਰ ਪਾਵਨ ਕੀਰਤੀ ਸਰਬ ਥਾਵਾਂ ਤੇ ਪਸਰੀ ਹੋਈ ਹੈ, ਗਰੀਬਨ ਬਾਜ ਦਯਾਨਿਦ ਪਾਤਸ਼ਾਹ ਮਹਾਰਾਜ ਉਸ ਵੇਲੇ ਬੋਲੇ, ਕਹਿਣ ਲੱਗੇ
ਏ ਬਿਖ ਭਰੀਆਂ ਗੰਦਲਾ ਧਰੀਆਂ ਖੰਡ ਲਿਵਾੜ।
ਗਰੀਬਨ ਬਾਜ ਪਾਤਸ਼ਾਹ ਨੇ ਬਚਨ ਕਿਹਾ, ਜਵਾਬ ਦਿੱਤਾ, ਹੇ ਮੰਤਰੀ ਇਹ ਜ਼ਹਿਰ ਦੀਆਂ ਭਰੀਆਂ ਗੰਦਲਾਂ ਨੇ, ਇਹ ਬਿਖ ਦੀਆਂ, ਇਹ ਪਾਰਿਸਤਰੀਆਂ, ਇਹ ਜ਼ਹਿਰ ਦੀਆਂ ਬਿਖ ਦੀਆਂ ਭਰੀਆਂ ਹੋਈਆਂ ਗੰਦਲਾਂ ਨੇ, ਔਰ ਉੱਪਰਲੇ ਪਾਸੇ ਕੇਵਲ ਖੰਡ ਦਾ ਲੀਪਾ ਪੋਚਾ ਕੀਤਾ ਹੋਇਆ, ਖੰਡ ਦੇ ਵਿੱਚ ਲਪੇਟ ਕੇ ਜ਼ਹਿਰ ਦਿੱਤਾ ਜਾ ਰਿਹਾ। ਸਿਆਣਾ ਸਮਝ ਆਏਗਾ ਵੀ ਇਹ ਜ਼ਹਿਰ ਹੈ, ਖੰਡ ਕੇਵਲ ਉਪਰੀ ਉਪਰੀ ਪ੍ਰਤੀਤ ਹੁੰਦੀ ਹੈ। ਤੇ ਮਹਾਰਾਜ ਜੀ ਕਹਿੰਦੇ ਕੇਵਲ ਇਹ ਚਮੜਾ ਜਿਹੜਾ ਹੈ, ਇਸ ਨੂੰ ਵੇਖ ਕੇ ਡੋਲਣ ਵਾਲੇ ਕੇਵਲ ਉਹ ਨੇ ਜਿਹੜੇ ਚਮੜੇ ਦੇ ਪੁਜਾਰੀ ਨੇ, ਜਿਹੜੇ ਉਸ ਪਰਮੇਸ਼ਰ ਦੀ ਜੋਤ ਦੇ ਪੁਜਾਰੀ ਨੇ, ਉਸ ਚਮੜੇ ਨੂੰ ਵੇਖ ਕੇ ਡਾਵਾਂ ਡੋਲ ਨਹੀਂ ਹੁੰਦੇ। ਇਹ ਤਾਂ ਧਰੀਆਂ ਖੰਡ ਲਿਵਾੜ, ਇਹ ਤਾਂ ਜ਼ਹਿਰ ਦੀਆਂ ਗੰਦਲਾਂ ਨੇ ਜਿਨ੍ਹਾਂ ਦੇ ਉੱਤੇ ਖੰਡ ਲਪੇਟੀ ਹੋਈ ਹੈ।
ਸੁੰਦਰ ਰੂਪ ਅਪਾਰ ਹੈ ਜੇ ਛੇਤੀ ਜਨਮ ਵਿਗਾੜ।
ਇਹ ਜਿਹੜੀਆਂ ਬਾਹਰੋਂ ਉਪਰਾ ਸਰੂਪ ਇਹਨਾਂ ਦਾ ਸੁੰਦਰ ਜਿਹਾ ਰੂਪ ਨਜ਼ਰ ਆਉਂਦਾ ਹੈ, ਅਸਲ ਵਿੱਚ ਜਨਮ ਨੂੰ ਭ੍ਰਿਸ਼ਟ ਕਰ ਦੇਣ ਵਾਲੀਆਂ ਨੇ ਇਹ ਪਰ ਇਸਤਰੀਆਂ, ਇਹ ਜਨਮ ਨੂੰ ਵਿਗਾੜ ਦੇਣ ਵਾਲੀਆਂ ਨੇ, ਇਹ ਜਨਮ ਨੂੰ ਭ੍ਰਿਸ਼ਟ ਕਰਕੇ ਰੱਖ ਦੇਣ ਵਾਲੀਆਂ ਨੇ।
ਜੋ ਪਈ ਦੁਰਗੰਧ ਕੋ ਬਾਸਨ ਹੈ ਦੇਹੀ।
ਮਹਾਰਾਜ ਜੀ ਕਹਿੰਦੇ ਮੰਤਰੀ ਜੀ, ਦੁਰਗੰਧੀ ਦਾ ਭਾਂਡਾ ਆ ਇਹ ਸਰੀਰ, ਦੁਰਗੰਧੀ ਦਾ ਦੁਰਗੰਧ ਨਾਲ ਹੀ ਭਰਿਆ ਹੋਇਆ ਨਾ ਇਹ ਸਰੀਰ, ਤੇ ਦੁਰਗੰਧੀ ਦੇ ਨਾਲ ਭਰਿਆ ਹੋਇਆ ਇਹ ਭਾਂਡਾ ਇਹ ਦੇਹੀ ਸਰੀਰ ਹੈ।
ਇਨੇ ਸਪਰਸ਼ੇ ਵੈ ਜੋ ਸਨੇਹੀ।
ਇਸ ਦੁਰਗੰਧੀ ਨਾਲ ਭਰੇ ਹੋਏ ਸਰੀਰ ਨਾਲ ਕੋਈ ਸਨੇਹ ਕਰਕੇ, ਪਿਆਰ ਕਰਕੇ, ਮੋਹ ਕਰਕੇ ਇਹਨਾਂ ਦਾ ਸਪਰਸ਼ ਕਰੇ।
ਇਹਾਂ ਠਾਂ ਜਨਮ ਭ੍ਰਿਸ਼ਟ ਤਿੰਨ ਕੇਰਾ।
ਇਸ ਲੋਕ ਵਿੱਚ ਉਹਨਾਂ ਦਾ ਜਨਮ ਭ੍ਰਸ਼ਟ ਹੋ ਜਾਂਦਾ ਹੈ, ਇਸ ਥਾਂ ਤੇ ਇਸ ਲੋਕ ਵਿੱਚ ਉਹਨਾਂ ਦਾ ਜਨਮ ਵਿਗੜ ਜਾਂਦਾ ਹੈ।
ਮੂਏ ਨਰਕ ਮੈਂ ਜਮ ਨੇ ਗੇਰਾ।
ਮਰਨ ਤੋਂ ਬਾਅਦ ਉਹੋ ਜਿਹੇ ਜੀਵਾਂ ਨੂੰ ਜਮ ਫੜ ਕੇ ਨਰਕਾਂ ਵਿੱਚ ਸੁੱਟਦੇ ਹਨ, ਅੱਗ ਦੀਆਂ ਇਸਤਰੀਆਂ ਬਣਾ ਕੇ ਲੋਹੇ ਦੀਆਂ ਤਪੀਆਂ ਹੋਈਆਂ ਉਹਨਾਂ ਦੇ ਗਲ ਨਾਲ ਚਬੇੜਦੇ ਹਨ।
ਸੁਨ ਮੰਤਰੀ ਘਰ ਬੰਧਨ ਗਯੋ।
ਵੇਖਿਆ ਵੀ ਇਹ ਤਾਂ ਫਿਰ ਵੀ ਡਾਵਾਂ ਡੋਲ ਨਹੀਂ ਹੋਏ, ਉਸੇ ਤਰ੍ਹਾਂ ਡੋਲ ਬੈਠੇ ਨੇ, ਜਿਹੜੇ ਰਸਾਂ ਤੋਂ ਉੱਪਰ ਨੇ, ਸਵਾਦਾਂ ਤੋਂ ਉੱਪਰ ਨੇ, ਤੇ ਜਿਨ੍ਹਾਂ ਤੇ ਕਾਮ ਦਾ ਕਿਸੇ ਪ੍ਰਕਾਰ ਦਾ ਕੋਈ ਜ਼ੋਰ ਨਹੀਂ ਚੱਲਿਆ, ਇਹ ਪੂਰਨ ਨੇ, ਵਲੀ ਨੇ। ਇਹ ਸਮਝ ਕੇ, ਇਹ ਜਾਣ ਕੇ ਉਸੇ ਵਕਤ ਮੰਤਰੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਔਰ ਮੰਤਰੀ ਪਰਸ਼ੂਰਾਮ ਜੀ ਵੰਦਨਾ ਕਰਕੇ ਵਾਪਸ ਮੁੜੇ।
ਨ੍ਰਿਪ ਕੋ ਸਭ ਵਿਦ ਭਾਖਤ ਭਇਓ।
ਜਾ ਕੇ ਰਾਜੇ ਸ਼ਿਵਨਾਭ ਨੂੰ ਸਾਰੀ ਗੱਲ ਦੱਸੀ, ਰਾਜੇ ਸ਼ਿਵਨਾਭ ਨੂੰ ਸਾਰਾ ਬਚਨ ਦੱਸਿਆ।
ਦੁਖ ਆਰੋਪਤ ਇਨਕੇ ਮਾਹੀ।
ਕਹਿਣ ਲੱਗਾ ਜੀ, ਕੋਈ ਸੰਤ ਐਸਾ ਉਹਨਾਂ ਤੋਂ ਪਹਿਲਾਂ ਨਹੀਂ ਆਇਆ, ਉਹਨਾਂ ਨੇ ਤਾਂ ਇਹਨਾਂ ਸੁੰਦਰ ਸਰੂਪ ਇਸਤਰੀਆਂ ਵਿੱਚ ਵੀ ਦੋਸ਼ ਆਰੋਪ ਦਿੱਤੇ ਨੇ, ਆਖਿਆ ਇਹਨਾਂ ਦੇ ਵਿੱਚ ਗੰਦਗੀ ਤੇ ਦੁਰਗੰਧੀ ਭਰੀ ਹੋਈ ਹੈ। ਉਹ ਕਹਿੰਦੇ ਸਰੀਰ ਹੈਣ ਕੀ, ਅਸਲ ਵਿੱਚ ਮਨੁੱਖ ਦਾ ਸਰੀਰ ਇਹ ਗੰਦਗੀ ਦਾ ਭਰਿਆ ਹੋਇਆ ਖਿਦੋਲੜਾ ਹੀ ਹੈ ਨਾ, ਜੇ ਕਿਤੇ ਚਮੜਾ ਉੱਤੋਂ ਲਾਹ ਕੇ ਵੱਖਰਾ ਕਰ ਦਿੱਤਾ ਜਾਵੇ ਤੇ ਜਾਨਵਰ ਤੇ ਪੰਛੀ ਚੁੰਝਾ ਮਾਰ ਮਾਰ ਕੇ ਇਸ ਬੰਦੇ ਦੇ ਸਰੀਰ ਨੂੰ ਖਾ ਜਾਣ। ਪਰਮੇਸ਼ਰ ਨੇ ਇਸ ਗੰਦ ਨੂੰ ਲਪੇਟਣ ਵਾਸਤੇ ਉੱਤੋਂ ਚਮੜੇ ਦੀ ਲਪੇਟ ਪਾ ਦਿੱਤੀ ਵੀ ਇਹਦੀ ਸਾਰੀ ਗੰਦਗੀ ਉਸ ਚਮੜੇ ਥੱਲੇ ਢੱਕੀ ਜਾਏ। ਕਹਿੰਦੇ ਜੀ ਉਹ ਤਾਂ ਇਸ ਤਰ੍ਹਾਂ ਦੇ ਦੋਸ਼ ਪੇ ਆਰੋਪਦੇ ਨੇ, ਉਹ ਤਾਂ ਇਸ ਤਰ੍ਹਾਂ ਦੇ ਬਚਨ ਪਏ ਕਰਦੇ ਨੇ।
ਆਪਣੇ ਅੰਗ ਸਪਰਸ਼ਤ ਨਾਈ।
ਕਹਿੰਦੇ ਉਹਨਾਂ ਦੀ ਸੁਰਤ ਬੜੀ ਉੱਚੀ ਹੈ ਰਾਜਾ, ਉਹਨਾਂ ਦੀ ਸੁਰਤ ਵਿੱਚ ਰੰਚਕ ਮਾਤਰ ਮੈਂ ਫਰਕ ਨਹੀਂ ਵੇਖਿਆ। ਹਾਲਾਂਕਿ ਇਹਨਾਂ ਬੇਸ਼ਵਾਵਾਂ ਇਸਤਰੀਆਂ ਨੇ ਜਾ ਕੇ ਉੱਥੇ ਨ੍ਰਿਤਕਾਰੀ ਵੀ ਕੀਤੀ ਹੈ, ਪਰ ਉਹਨਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਡਾਵਾਂ ਡੋਲ ਵਾਲੀ ਬਿਰਤੀ ਮੈਂ ਨਹੀਂ ਵੇਖੀ।
ਪਰਸ਼ੁਰਾਮ ਕੋ ਕਹਿ ਅਵਨੀਪਾ।
ਜਿਵੇਂ ਰਾਜਾ ਸ਼ਿਵਨਾਭ ਮਹਾਰਾਜ ਜੀ ਬਾਰੇ ਉਪਮਾ ਸੁਣਦਾ ਉਹਦਾ ਨਿਸ਼ਚਾ ਵੱਜਦਾ ਚੱਲਿਆ ਜਾਂਦਾ, ਸ਼ਾਇਦ ਉਹੀ ਹੋਣ ਜਿਨ੍ਹਾਂ ਦੀ ਮੈਂ ਉਡੀਕ ਪਿਆ ਕਰਦਾ, ਉਹੀ ਜਾਪਦੇ ਨੇ। ਕਹਿੰਦੇ ਇਸ ਤਰ੍ਹਾਂ ਰਾਜੇ ਸ਼ਿਵਨਾਭ ਨੇ ਫੇਰ ਉਸ ਵੇਲੇ ਪਰਸ਼ੂਰਾਮ ਵਜ਼ੀਰ ਨੂੰ ਆਖਿਆ।
ਅਬ ਕੇ ਬਹੋਰੋ ਜਾਏ ਸਮੀਪਾ।
ਮੰਤਰੀ ਤੂੰ ਫੇਰ ਜਾ, ਫੇਰ ਜਾ ਕੇ ਉਹਨਾਂ ਦੀ ਪਰਖ ਕਰ, ਫੇਰ ਜਾ ਕੇ ਉਹਨਾਂ ਨੂੰ ਵੇਖ।
ਸੁੰਦਰ ਭੂਖਨ ਬਸਨ ਸੁਹਾਏ।
ਕਰ ਹੁਣ ਤੂੰ ਚੰਗੇ ਵਧੀਆ ਕੱਪੜੇ ਲੈ ਕੇ ਜਾ, ਚੰਗੇ ਵਧੀਆ ਗਹਿਣੇ ਲੈ ਕੇ ਜਾ, ਥਾਲ ਭਰ ਕੇ ਲੈ ਜਾ ਹੀਰਿਆਂ ਮੋਤੀਆਂ ਦੇ, ਹੋ ਸਕਦਾ ਵੀ ਉਹ ਧਨ ਵੇਖ ਕੇ ਲੁਭਾਏਮਾਨ ਨਾ ਹੋ ਜਾਣ, ਕਿਤੇ ਧਨ ਵੇਖ ਕੇ ਨਾ ਲੁਭਾਏਮਾਨ ਹੋ ਜਾਣ। ਕਹਿੰਦੇ ਇਸ ਤਰ੍ਹਾਂ ਦੇ ਸੋਹਣੇ ਸੰਪਦਾ ਵਿਭੂਤੀਆਂ ਥਾਲਾਂ ਵਿੱਚ ਪਾ ਕੇ, ਸੋਹਣੇ ਵਸਤਰ ਗਹਿਣੇ ਲੈ ਕੇ ਚਲਾ ਜਾ।
ਦੇਵੋ ਤਿੰਨ ਜੇ ਮਨ ਲਲਚਾਏ।
ਸੋਹਣੇ ਵਸਤਰ, ਸੋਹਣੇ ਗਹਿਣੇ, ਮੋਤੀਆਂ ਦੇ ਹਾਰ ਉਹਨਾਂ ਨੂੰ ਜਾ ਕੇ ਦਿਓ, ਵੇਖੋ ਜਾ ਕੇ ਦੇ ਕੇ ਵੀ ਉਹਨਾਂ ਦਾ ਮਨ ਲਾਲਚ ਵਿੱਚ ਆਉਂਦਾ ਜਾਂ ਨਹੀਂ। ਸੋਹਣੇ ਵਸਤਰਾਂ ਨੂੰ, ਧਨ ਨੂੰ, ਵਿਭੂਤੀ ਨੂੰ ਵੇਖ ਕੇ ਉਹਨਾਂ ਦੇ ਮਨ ਚ ਕਿਤੇ ਲੋਭ ਆਉਂਦਾ ਜਾਂ ਨਹੀਂ, ਇਹ ਪਰਖ ਜਾ ਕੇ ਕਰੋ, ਇਹ ਜਾ ਕੇ ਵੇਖੋ।
ਲੇ ਮੰਤਰੀ ਭੂਖਨ ਪਟ
ਰੂਰੇ। ਉਸ ਵੇਲੇ ਮੰਤਰੀ ਪਰਸੂਰਾਮ ਨੇ ਬੜੇ ਬੜੇ ਸੋਹਣੇ ਕੱਪੜੇ, ਰੇਸ਼ਮ ਦੇ, ਪਸ਼ਮੀਨੇ ਦੇ, ਵਧੀਆ ਵਧੀਆ ਬਸਤਰ ਜਿਹੜੇ ਸਾਨੂੰ ਰਾਜੇ ਦੇ ਖਜ਼ਾਨੇ ਚੋਂ ਬਾਹਰ ਕਢਵਾਏ।
ਆਏ ਤਰੇ ਆਗੇ ਗੁਰ ਪੂਰੇ,
ਗਹਿਣਿਆਂ ਦੇ ਥਾਲ ਭਰ ਲਏ, ਮੋਤੀਆਂ ਦੇ ਥਾਲ ਭਰ ਲਏ, ਤੇ ਬੜੇ ਬੜੇ ਸੋਹਣੇ ਗਹਿਣੇ ਲੈ ਕੇ, ਕੱਪੜੇ ਬਸਤਰ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਫੇਰ ਆ ਗਿਆ ਮੰਤਰੀ ਪਰਸੂਰਾਮ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹ ਜਿੰਨੇ ਬਸਤਰ ਸਨ, ਗਹਿਣੇ ਸਨ, ਉਹ ਗੁਰੂ ਪੂਰੇ ਦੇ ਚਰਨਾਂ ਚ ਭੇਟ ਰੱਖੇ।
ਲਿਓ ਭੇਟ ਇਹ ਭੂਪ ਪਠਾਈ,
ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਕਹਿਣ ਲੱਗਾ ਜੀ ਲਓ ਮਹਾਰਾਜ ਸੰਤ ਜੀ ਇਹ ਭੇਟਾ ਪ੍ਰਵਾਨ ਕਰੋ। ਰਾਜੇ ਸ਼ਿਵਨਾਭ ਨੇ ਆਪ ਜੀ ਦੇ ਚਰਨਾਂ ਚ ਭੇਟਾ ਭੇਜੀ ਕਿ ਆਪ ਜੀ ਇਹ ਭੇਟਾ ਪ੍ਰਵਾਨ ਕਰੋ। ਰਾਜੇ ਸ਼ਿਵਨਾਭ ਨੇ ਆਪ ਜੀ ਨੂੰ ਇਹ ਭੇਟਾ ਭੇਟ ਕੀਤੀ ਹੈ।
ਦੇਖਤ ਸ਼੍ਰੀ ਗੁਰ ਗਿਰਾ ਅਲਾਈ,
ਮੇਰੇ ਸਾਹਿਬ ਨੇ ਜਦੋਂ ਬਸਤਰ ਵੇਖੇ, ਗਹਿਣੇ ਵੇਖੇ, ਮੋਤੀ ਹੀਰੇ ਵੇਖੇ, ਤੇ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ
ਕਾਇਆ ਕੱਪੜ ਕੂੜ ਹੈ ਇਨਕੋ ਦੇਖ ਨਾ ਭੂਲ।
ਆਖੋ ਸਤਨਾਮ ਸ੍ਰੀ। ਇੱਥੇ ਕਿੱਥੇ ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅਵਸਥਾ ਦਾ ਵਰਣਨ ਹੈ ਕਿ ਜਿੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਅਹੰਕਾਰ ਹੈ। ਨਿਰੰਕਾਰ ਜੋ ਹਨ, ਨਿਰੰਕਾਰ ਵਿੱਚ ਇਹ ਸਾਰੇ ਵਿਕਾਰ ਨਹੀਂ ਹਨ। ਤੇ ਜਿਸ ਵੇਲੇ ਲਿਆ ਕੇ ਸੋਨਾ ਚਾਂਦੀ ਕੱਪੜੇ ਬਸਤਰ ਸਭ ਅੱਗੇ ਰੱਖੇ, ਤੇ ਮੇਰੇ ਪਾਤਸ਼ਾਹ ਦੀ ਰਸਨਾ ਤੋਂ ਬਚਨ ਨਿਕਲਿਆ ਮੰਤਰੀ ਜੀ ਕਾਇਆ ਕੱਪੜ ਕੂੜ ਹੈ ਇਨਕੋ ਦੇਖ ਨਾ ਭੂਲ। ਇਹ ਕਾਇਆ ਝੂਠੀ ਹੈ, ਜੇ ਕਾਇਆ ਝੂਠੀ ਹੈ ਤੇ ਫਿਰ ਕਾਇਆ ਤੇ ਪਾਏ ਹੋਏ ਕੱਪੜੇ ਕਿਵੇਂ ਸੱਚ ਹੋ ਸਕਦੇ ਨੇ? ਜੇ ਕਾਇਆ ਨਹੀਂ ਰਹਿਣੀ ਜਿਹਦੇ ਤੇ ਕੱਪੜੇ ਪਾਉਣੇ ਨੇ, ਫਿਰ ਉਹ ਕੱਪੜੇ ਵੀ ਝੂਠੇ ਨੇ ਨਾ। ਤੇ ਫਿਰ ਇਸ ਕਾਇਆ ਨੂੰ ਤੇ ਕਾਇਆ ਤੇ ਪਾਉਣ ਵਾਲੇ ਕੱਪੜਿਆਂ ਨੂੰ ਜਿਹੜੇ ਝੂਠੇ ਨੇ ਉਹਨਾਂ ਨੂੰ ਵੇਖ ਕੇ ਭੁੱਲਣਾ ਨਹੀਂ ਚਾਹੀਦਾ ਕਿ ਮੇਰਾ ਨਿੱਜ ਸਰੂਪ ਕੀ ਹੈ, ਮੇਰਾ ਨਿੱਜ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ, ਇਹਨਾਂ ਨੂੰ ਵੇਖ ਕੇ ਭੁੱਲਣਾ ਨਹੀਂ ਚਾਹੀਦਾ।
ਸੋਇਨਾ ਰੂਪਾ ਮਾਲ ਤਨ ਏਈ ਨਰਕ ਕੇ ਮੂਲ।
ਸੋਨਾ ਚਾਂਦੀ ਇਹ ਮਾਲ ਇਹ ਧਨ, ਅਸਲ ਵਿੱਚ ਮੰਤਰੀ ਜੀ ਦੁਨੀਆਂ ਚ ਜਿੰਨੇ ਪਾਪ ਕਰਮ ਹੁੰਦੇ ਨੇ ਇਹਨਾਂ ਕਰਕੇ ਹੋ ਰਹੇ ਨੇ। ਬੰਦਾ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਝੂਠ ਬੋਲਦਾ, ਪਾਪ ਕਰਦਾ। ਲੋਭ ਜਿਹੜਾ ਹੈ ਇਹ ਪਾਪਾਂ ਦੀ ਜੜ੍ਹ ਹੈ, ਪਾਪਾਂ ਦਾ ਬਾਪ ਹੈ, ਪਾਪ ਸਾਰੇ ਲੋਭ ਚੋਂ ਪੈਦਾ ਹੁੰਦੇ ਨੇ। ਤੇ ਜਿਹੜੇ ਫਿਰ ਇਸ ਦੇ ਨਾਲ ਜੁੜੇ ਹੋਏ ਨੇ, ਪਾਪ ਕਰਮ ਕਰਦੇ ਨੇ, ਫਿਰ ਉਹਨਾਂ ਵਾਸਤੇ ਇਹੀ ਸੋਨਾ ਚਾਂਦੀ ਮਾਲ ਧਨ ਇਹ ਨਰਕਾਂ ਦਾ ਮੂਲ ਕਾਰਨ ਬਣ ਜਾਂਦੇ ਹਨ। ਇਹ ਤਾਂ ਨਰਕਾਂ ਦਾ ਮੂਲ ਨੇ, ਇਹਦੇ ਨਾਲ ਤਾਂ ਬੰਦਾ ਸਿੱਧਾ ਆਪਣੇ ਹੱਥੀ ਨਰਕਾਂ ਦੇ ਦਰਵਾਜ਼ੇ ਖੋਲਦਾ ਹੈ।
ਜੋ ਪਈ ਕਾਇਆ ਆਦਿ ਕੱਪੜ ਹੈ ਕੂੜੇ,
ਕਹਿੰਦੇ ਕਾਇਆ ਆਦਿਕ ਕੱਪੜੇ ਬਸਤਰ ਆਦਿਕ ਜਿਹੜੇ ਨੇ ਸਭ ਝੂਠੇ ਨੇ, ਕੂੜ ਹਨ।
ਇਨ ਬਿਲੋਕ ਭੂਲਤ ਹੈ ਮੂੜੇ,
ਇਹਨਾਂ ਨੂੰ ਵੇਖ ਕੇ ਜਿਹੜਾ ਭੁੱਲ ਜਾਏ ਉਹ ਮੂਰਖ ਹੈ। ਮੂਰਖ ਹੀ ਨੇ ਉਹ ਜਿਹੜੇ ਇਸ ਕਾਇਆ ਤੇ ਕੱਪੜਿਆਂ ਨੂੰ ਵੇਖ ਕੇ ਭੁੱਲਦੇ ਹਨ।
ਹਮਰੇ ਇਹੋ ਨ ਕਿਸ ਹੂੰ ਕਾਜਾ,
ਜੀ ਲੈ ਜੋ ਇਹ ਸਾਰਾ ਕੁਝ ਸਾਡੇ ਕਿਸੇ ਕੰਮ ਦੇ ਨਹੀਂ, ਸਾਨੂੰ ਇਹਦੇ ਨਾਲ ਕੀ ਪ੍ਰਯੋਜਨ ਹੈ? ਇਹ ਕੱਪੜੇ ਵੀ ਲੈ ਜਾਓ, ਇਹ ਮਾਲ ਧਨ ਵਿਭੂਤੀ ਜਿਹੜੀ ਲਿਆਏ ਹੋ ਇਹ ਵੀ ਲੈ ਜਾਓ, ਇਹ ਸਾਡੇ ਕਿਸੇ ਕੰਮ ਨਹੀਂ, ਇਹ ਲੈ ਜਾਓ।
ਜਾਏ ਦੀਜੀਏ ਆਪਣ ਰਾਜਾ,
ਜਾ ਕੇ ਸਾਰੀਆਂ ਚੀਜ਼ਾਂ ਆਪਣੇ ਰਾਜੇ ਨੂੰ ਵਾਪਸ ਕਰ ਦਿਓ, ਆਪਣੇ ਰਾਜੇ ਦੇ ਖਜ਼ਾਨੇ ਚ ਵਾਪਸ ਰੱਖ ਦਿਓ।
ਸੁਨ ਮੰਤਰੀ ਗਾ ਨਿਕਟ ਰਾਜਾਨਾ,
ਬੜਾ ਹੈਰਾਨ ਹੋਇਆ ਵੀ ਨਾ ਤੇ ਲੋਭ ਦਾ ਵੀ ਕੋਈ ਜ਼ੋਰ ਨਹੀਂ, ਲਾਲਚ ਦਾ ਵੀ ਕੋਈ ਜ਼ੋਰ ਨਹੀਂ, ਉਸੇ ਵਕਤ ਵਾਪਸ ਮੁੜਿਆ, ਰਾਜੇ ਸ਼ਿਵਨਾਭ ਕੋਲ ਗਿਆ।
ਅਸ ਪ੍ਰਕਾਰ ਮੁਖ ਬਚਨ ਵਖਾਨਾ,
ਰਾਜੇ ਸ਼ਿਵਨਾਭ ਦੇ ਕੋਲ ਜਾ ਕੇ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ,
ਉੱਤਮ ਸੰਤ ਸੁਸ਼ੀਲ ਉਧਾਰਾ, ਕਛੂ ਨ ਲੇਵਤ ਪਠੇ ਹੋ ਤੁਮਾਰਾ।
ਆ ਕੇ ਹੁਣ ਮੰਤਰੀ ਪਰਸ਼ੂਰਾਮ ਬੋਲਿਆ, ਹੇ ਰਾਜਾ, ਉਹ ਕੋਈ ਬੜੇ ਉੱਤਮ ਸਰਵੋਤਮ ਸੰਤ ਜਾਪਦੇ ਨੇ, ਜਿਨ੍ਹਾਂ ਨੇ ਤੁਹਾਡੀਆਂ ਭੇਜੀਆਂ ਹੋਈਆਂ ਕਿਸੇ ਵੀ ਪ੍ਰਕਾਰ ਦੀਆਂ ਵਸਤੂਆਂ ਚੋਂ ਕੁਝ ਵੀ ਅੰਗੀਕਾਰ ਨਹੀਂ ਕੀਤਾ। ਬੜੇ ਵੱਡੇ ਮਹਾਨ ਤਿਆਗੀ ਵਿਰਕਤ ਜਾਪਦੇ ਨੇ, ਕੋਈ ਉੱਤਮ ਭਲੇ ਸੰਤ ਜਾਪਦੇ ਨੇ, ਉਹਨਾਂ ਨੂੰ ਸਧਾਰਨ ਸਮਝ ਕੇ ਗਲਤੀ ਨਾ ਕਰ, ਉਹ ਬੜੇ ਹੀ ਉੱਤਮ ਜਾਪਦੇ ਨੇ, ਉਹਨਾਂ ਨੇ ਕੋਈ ਵੀ ਵਸਤੂ ਤੇਰੀ ਭੇਜੀ ਅੰਗੀਕਾਰ ਨਹੀਂ ਕੀਤੀ।
ਚਲੋ ਆਪ ਤੈ ਦਰਸ਼ਨ ਕੀਜੈ, ਸ਼੍ਰੀ ਨਾਨਕ ਕੋ ਪਰਖ ਪਤੀਜੈ।
ਰਾਜਾ ਚਲੋ ਚੱਲ ਕੇ ਹੁਣ ਉਹਨਾਂ ਦੇ ਦਰਸ਼ਨ ਕਰੋ ਤੇ ਪਰਖ ਲੋ ਚੱਲ ਕੇ ਵੀ ਸ਼ਾਇਦ ਉਹੀ ਗੁਰੂ ਨਾਨਕ ਸਾਹਿਬ ਹੋਣ। ਪਰਖ ਲੋ ਚੱਲ ਕੇ ਰਾਜਾ, ਕਿਤੇ ਐਸਾ ਨਾ ਹੋਵੇ ਕਿ ਉਹੀ ਗੁਰੂ ਨਾਨਕ ਸਾਹਿਬ ਹੋਣ, ਕਿਉਂਕਿ ਉਹ ਬੜੇ ਹੀ ਉੱਤਮ ਸੰਤ ਨੇ, ਉਹਨਾਂ ਤੇ ਕਿਸੇ ਪ੍ਰਕਾਰ ਦੇ ਪਦਾਰਥ ਦਾ ਕੋਈ ਜ਼ੋਰ ਨਹੀਂ ਚੱਲਿਆ।
ਸੁਨਤ ਸੁਮਤ ਕੇ ਭੂਪਤ ਬੈਨਾ,
ਰਾਜੇ ਸ਼ਿਵਨਾਭ ਨੇ ਸੁਮਤ ਦੇ ਮੰਤਰੀ ਦੇ ਬਚਨ ਸੁਣੇ,
ਗਮਨਿਓ ਆਪ ਨਿਕਟ ਗੁਣ ਐਨਾ,
ਗੁਣਾਂ ਦੇ ਸਮੁੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਵੱਲ ਹੁਣ ਰਾਜਾ ਸ਼ਿਵਨਾਭ ਆਪ ਉੱਠ ਕੇ ਚੱਲਿਆ ਕਿ ਮੈਨੂੰ ਜਾਣਾ ਚਾਹੀਦਾ ਹੈ, ਸ਼ਾਇਦ ਉਹੀ ਹੋਣ, ਹੁਣ ਮੈਂ ਚੱਲ ਕੇ ਆਪ ਪਰਖ ਕਰ ਲਵਾਂ। ਕਹਿੰਦੇ ਸਤਿਗੁਰੂ ਜੀ ਵੱਲ ਚੱਲਣ ਲੱਗਾ,
ਪੀਰ ਨਰਨ ਕੀ ਲੀਨੇ ਸੰਗਾ,
ਆਪਣੇ ਨਾਲ ਬੜੇ ਨਰਾਂ ਦੀ ਭੀੜ ਵੀ ਲੈ ਲਈ, ਸਿਪਾਹੀ ਲੈ ਲਏ, ਮੰਤਰੀ ਵਜ਼ੀਰ ਉਹਨਾਂ ਨੂੰ ਨਾਲ ਲੈ ਲਿਆ।
ਮਿਲਨ ਹੇਤ ਸਤਿਗੁਰੂ ਉਮੰਗਾ,
ਮਨ ਹੀ ਮਨ ਅਰਦਾਸਾਂ ਕਰਦਾ, ਮਹਾਰਾਜ ਉਹੀ ਹੋਣ ਜਿਨ੍ਹਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ, ਤੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਖਿੱਚ ਰੱਖ ਕੇ ਹਿਰਦੇ ਵਿਚ ਚੱਲ ਪਏ।
ਪਹੁੰਚੇ ਉਪਬਨ ਹੋਏ ਸਮੀਪਾ,
ਬਾਗ ਦੇ ਨੇੜੇ ਆ ਪਹੁੰਚਿਆ ਰਾਜਾ ਸ਼ਿਵਨਾਭ ਆਪਣੇ ਲਸ਼ਕਰ ਸਮੇਤ,
ਪਦ ਬੰਧਨ ਕੀ ਨੀ ਅਵਨੀ ਪਾ,
ਬਾਗ ਚ ਪ੍ਰਵੇਸ਼ ਹੋਇਆ, ਅੱਗੇ ਸਤਿਗੁਰਾਂ ਨੂੰ ਬੈਠਿਆਂ ਵੇਖਿਆ, ਬੜੇ ਪਿਆਰ ਨਾਲ ਰਾਜੇ ਸ਼ਿਵਨਾਭ ਨੇ ਮਹਾਰਾਜ ਜੀ ਦੇ ਚਰਣਾਂ ਤੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਣਾਂ ਤੇ ਨਮਸਕਾਰ ਕੀਤੀ।
ਦਰਸ ਬਿਲੋਕਤ ਬਦਿਓ ਆਨੰਦਾ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹਿਰਦੇ ਚ ਆਨੰਦ ਵਧ ਆਇਆ, ਦਰਸ਼ਨ ਕਰਦਿਆਂ ਹਿਰਦੇ ਚ ਭਾਰੀ ਆਨੰਦ ਬਣਿਆ।
ਜਿਉਂ ਸਾਗਰ ਪਿਖ ਪੂਰਨ ਚੰਦਾ,
ਜਿਵੇਂ ਸਮੁੰਦਰ ਦੇ ਅੰਦਰ ਉਛਾਲ ਪੈਦਾ ਹੁੰਦਾ ਨਾ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੇਖ ਕੇ, ਫਿਰ ਉਹਦੇ ਚ ਜਵਾਰ ਭਾਟਾ ਹੁੰਦਾ ਉਛਲਦਾ, ਕਹਿੰਦੇ ਜਿਵੇਂ ਪੂਰਨ ਚੰਦਰਮਾ ਨੂੰ ਵੇਖ ਕੇ ਸਮੁੰਦਰ ਉਮਗਦਾ ਹੈ, ਏਦਾਂ ਇੱਕ ਵਾਰੀ ਰਾਜੇ ਸ਼ਿਵਨਾਭ ਦਾ ਹਿਰਦਾ ਉਛਲਿਆ ਹੈ।
ਬਹੁਰ ਠਾਂਡ ਪਾ ਗੁਰੂ ਅਗਾਰੀ,
ਸਤਿਗੁਰੂ ਜੀ ਦੇ ਅੱਗੇ ਖਲੋ ਗਏ ਰਾਜਾ ਸ਼ਿਵਨਾਭ ਜੀ।
ਸ਼੍ਰੀ ਨਾਨਕ ਤਬ ਗਿਰਾ ਉਚਾਰੀ,
ਰਾਜੇ ਸ਼ਿਵਨਾਭ ਨੂੰ ਆਪਣੇ ਸਨਮੁਖ ਸਾਹਮਣੇ ਖਲੋਤਿਆਂ ਵੇਖ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ,
ਸੁਨ ਰਾਜਾ ਸ਼ਿਵਨਾਭ ਤੂੰ ਸ਼ੁਭ ਮਤ ਤੇਰੀ ਰਾਸ।
ਮਹਾਰਾਜ ਜੀ ਕਹਿੰਦੇ, ਹੇ ਰਾਜਾ ਸ਼ਿਵਨਾਭ ਸੁਣ, ਤੇਰੀ ਇਹ ਮਤ ਸ਼ੁਭ ਹੈ, ਅਸਲ ਵਿਚ ਇਹ ਸ਼ੁਭ ਮਤ ਹੀ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਰਾਸ ਕਹਿੰਦੇ ਨੇ ਪੂੰਜੀ ਨੂੰ, ਮਨੁੱਖ ਵਾਸਤੇ ਸਭ ਤੋਂ ਵੱਡੀ ਸੰਪਦਾ ਹੈ, ਸਭ ਤੋਂ ਵੱਡੀ ਵਿਭੂਤੀ ਹੈ ਉਹਦੀ ਮਤ ਦਾ ਸ਼ੁਭ ਹੋ ਜਾਣਾ। ਜਿਹਦੇ ਕੋਲ ਸ਼ੁਭ ਮਤ ਨਹੀਂ, ਭਾਵੇਂ ਦੁਨੀਆਂ ਦੇ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਉਹ ਫਿਰ ਵੀ ਕੰਗਾਲ ਹੈ। ਜਿਹਦੇ ਕੋਲ ਸ਼ੁਭ ਮਤ ਹੈ, ਦੁਨੀਆਂ ਦੀ ਨਿਗਾਹ ਵਿਚ ਤਾਂ ਭਾਵੇਂ ਉਹਦੇ ਕੋਲ ਕੱਖ ਨਹੀਂ, ਅਸਲ ਵਿਚ ਉਹ ਬਹੁਤ ਵੱਡਾ ਸ਼ਾਹੂਕਾਰ ਹੈ, ਕਿਉਂਕਿ ਅਸਲ ਵਿਚ ਸ਼ੁਭ ਮਤ ਹੀ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਹੈ, ਰਾਸ ਹੈ। ਹੇ ਰਾਜਾ ਸ਼ਿਵਨਾਭ, ਤੇਰੀ ਇਹ ਜਿਹੜੀ ਸ਼ੁਭ ਮਤ ਹੈ, ਇਹੀ ਤੇਰੀ ਰਾਸ ਹੈ, ਇਹੀ ਤੇਰੀ ਪੂੰਜੀ ਹੈ।
ਨਾਨਕ ਪੜਦਾ ਦੂਰ ਕਰ ਹੋਵੇ ਦਾਸਨ ਦਾਸ।
ਗੁਰੂ ਨਾਨਕ ਸਾਹਿਬ ਕਹਿੰਦੇ ਹੇ ਰਾਜਾ ਸ਼ਿਵਨਾਭ, ਬਸ ਹੁਣ ਪੜਦਾ ਰਹਿ ਗਿਆ, ਪੜਦਾ ਇਹ ਪੜਦਾ ਵੀ ਦੂਰ ਕਰ ਦੇ, ਤੇ ਮੈਂ ਦਾ ਇਹ ਪੜਦਾ ਦੂਰ ਕਰਕੇ ਪਰਮੇਸ਼ਰ ਦੀਆਂ ਦਾਸਾਂ ਦਾ ਦਾਸ ਬਣ ਜਾ, ਦਾਸ। ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਚ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਹੜੇ ਉਹਦੇ ਦਾਸਾਂ ਦੇ ਦਾਸ ਬਣ ਜਾਣ। ਦਾਸਨ ਦਾਸ ਹੋ ਜਾ, ਉਹਦਿਆਂ ਦਾਸਾਂ ਦਾ ਦਾਸ ਬਣ ਜਾ, ਤੇ ਆਪਣੇ ਅੰਦਰੋਂ ਇਹ ਜਿਹੜੀ ਹਉਮੈ ਦਾ ਪੜਦਾ ਹੈ ਇਹਨੂੰ ਦੂਰ ਕਰ ਦੇ।
ਜੋ ਪਈ ਸੁਨ ਸ਼੍ਰੀ ਗੁਰ ਕੇ ਬਚਨ ਰਜਾਨਾ।
ਰਾਜੇ ਸ਼ਿਵਨਾਭ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ,
ਨਿਸ਼ਚਾ ਪਯੋ ਹਿਰਦੇ ਸੁਖ ਮਾਨਾ।
ਕੁਝ ਨਿਸ਼ਚਾ ਬੱਜ ਗਿਆ ਵੀ ਇਹੀ ਜਾਪਦੇ ਨੇ ਨਾਨਕ ਜੀ। ਚਿਹਰੇ ਵਿਚ ਵੀ ਕ੍ਰਾਂਤੀ ਹੈ, ਬਚਨਾਂ ਵਿਚ ਵੀ ਸ਼ਕਤੀ ਹੈ ਜੋ ਮਨ ਤੇ ਅਸਰ ਕਰਦੇ ਨੇ। ਜ਼ਰੂਰ ਇਹੀ ਕੋਈ ਕਾਮਲ ਪੁਰਖ ਉਹੀ ਜਾਪਦੇ ਨੇ, ਇਹ ਨਿਸ਼ਚਾ ਹੋਣ ਲੱਗਾ ਸ਼ਿਵਨਾਭ ਨੂੰ।
ਤਦਪ ਏਕ ਨਿਸਲਿਓ ਪਤਿਆਰਾ।
ਮਨ ਨੇ ਅੰਦਰੋਂ ਹੀ, ਗੁਰੂ ਸਾਹਿਬ ਆਪ ਹੀ ਸਾਰੀ ਖੇਡ ਵਰਤਾਉਂਦੇ ਨੇ, ਫਿਰ ਅੰਦਰੋਂ ਖਿਆਲ ਪੈਦਾ ਹੋਇਆ ਵੀ ਇੱਕ ਰਾਤ ਪਰਖ ਕੇ ਵੇਖ ਹੀ ਲਵਾਂ, ਫਿਰ ਵੀ ਇੱਕ ਰਾਤ, ਸ਼ਾਇਦ ਅੱਜ ਦਿਨ ਦੇ ਸਮੇਂ ਇਹਨਾਂ ਨੇ ਉਸੇ ਵਕਤ ਜਵਾਬ ਦਿੱਤਾ ਸਾਰੀਆਂ ਵਸਤੂਆਂ ਵਾਸਤੇ, ਤੇ ਇੱਕ ਰਾਤ ਮੈਂ ਇਹਨਾਂ ਨੂੰ ਪਰਖ ਹੀ ਲਵਾਂ ਰੱਖ ਕੇ ਹਾਲੇ ਆਪਣੇ ਕੋਲ, ਤੇ ਜਦੋਂ ਪੂਰਨ ਤੌਰ ਤੇ ਇਹਨਾਂ ਨੂੰ ਪਤਿਆ ਕੇ ਪਰਖ ਕੇ ਵੇਖਾਂਗਾ।
ਪੰਥ ਕਰੋ ਪੁਨ ਅੰਗੀਕਾਰਾ।
ਫਿਰ ਮੈਂ ਇਹਨਾਂ ਦਾ ਪੰਥ ਅੰਗੀਕਾਰ ਕਰਾਂਗਾ, ਹਾਲੇ ਨਹੀਂ, ਹਾਲੇ ਇੱਕ ਵਾਰੀ ਪਰਖ ਲਵਾਂ ਇਹਨਾਂ ਨੂੰ, ਇੱਕ ਰਾਤ ਦਾ ਸਮਾਂ ਹੋਰ ਇਹਨਾਂ ਨੂੰ ਪਰਖ ਲਵਾਂ, ਫਿਰ ਇਹਨਾਂ ਦਾ ਦੱਸਿਆ ਹੋਇਆ ਜਿਹੜਾ ਪੰਥ ਹੈ, ਇਹਨਾਂ ਦਾ ਦੱਸਿਆ ਜਿਹੜਾ ਮਾਰਗ ਹੈ, ਉਹਨੂੰ ਮੈਂ ਅੰਗੀਕਾਰ ਕਰਾਂਗਾ।
ਅਸਮਨ ਠਾਨ ਗਏ ਨਿਜ ਧਾਮ।
ਇਹਨਾਂ ਆਪਣੇ ਮਨ ਚ ਸੰਕਲਪ ਕਰਕੇ, ਹਾਲੇ ਗੁਰੂ ਸਾਹਿਬ ਦੇ ਉੱਤੇ ਪੂਰਾ ਵਿਸ਼ਵਾਸ ਨਹੀਂ ਬਣਿਆ ਇਹਦਾ, ਕਹਿੰਦਾ ਹਾਲੇ ਪਰਖ ਲੈਣਾ ਚਾਹੀਦਾ, ਇੱਕ ਰਾਤ ਹੋਰ ਪਰਖ ਲਵਾਂ, ਇਦਾਂ ਦੀ ਮਨ ਚ ਸੋਚ ਕੇ ਵਿਚਾਰ ਬਣਾ ਕੇ ਰਾਜਾ ਸ਼ਿਵਨਾਭ ਵਾਪਸ ਆਪਣੇ ਘਰ ਨੂੰ ਮੁੜ ਪਿਆ।
ਉਪਬਨ ਰਾਜਤ ਪੂਰਨ ਕਾਮਾ।
ਕਾਮਨਾਵਾਂ ਪੂਰਨ ਕਰਨ ਵਾਲੇ ਸਤਿਗੁਰੂ ਗਰੀਬ ਨਿਵਾਜ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਬਾਗ ਦੇ ਵਿਚ ਹੀ ਬਿਰਾਜਮਾਨ ਨੇ, ਸਤਿਗੁਰੂ ਜੀ ਬਾਗ ਵਿਚ ਹੀ ਬੈਠੇ ਹਨ।
ਬਹੁ ਸੁੰਦਰ ਪ੍ਰਿਅੰਕ ਪਠਾਏ।
ਰਾਜੇ ਸ਼ਿਵਨਾਭ ਨੇ ਬੜਾ ਸੋਹਣਾ ਪਲੰਘਾ ਮਹਾਰਾਜ ਜੀ ਦੇ ਬੈਠਣ ਵਾਸਤੇ ਸਤਿਗੁਰਾਂ ਕੋਲ ਭੇਜਿਆ।
ਸੇਵਨ ਹਿਤ ਸੇਵਕ ਤਬ ਆਏ।
ਪਲੰਘਾ ਆ ਗਿਆ, ਸੇਵਾ ਕਰਨ ਵਾਲੇ ਸੇਵਾਦਾਰ, ਕਈ ਸਿਪਾਹੀ ਭੇਜ ਦਿੱਤੇ ਵੀ ਜਾਓ ਤੁਸੀਂ ਉਹਨਾਂ ਦੀ ਸੇਵਾ ਵਿਚ ਹਾਜ਼ਰ ਰਹਿਣਾ, ਹੱਥ ਜੋੜ ਕੇ ਜੋ ਕਹਿਣ ਉਸੇ ਵੇਲੇ ਸੇਵਾ ਕਰਨੀ ਹੈ।
ਰਹਿਣ ਪਏ ਪਦਮਨ ਬੁਲਵਾਈ।
ਕਹਿੰਦੇ ਉਸ ਵਕਤ ਸੇਵਾ ਕਰਨ ਵਾਸਤੇ ਸੇਵਕ ਭੇਜ ਦਿੱਤੇ, ਤੇ ਜਿਸ ਵੇਲੇ ਰਾਤ ਦਾ ਸਮਾਂ ਹੋਇਆ ਇਹਨੇ ਆਖਿਆ ਵੀ ਹੁਣ ਇੱਕ ਅਖੀਰੀ ਪ੍ਰੀਖਿਆ ਜ਼ਰੂਰ ਕਰ ਲਵਾਂ, ਇੱਕ ਆਖਰੀ ਪ੍ਰੀਖਿਆ, ਜੇ ਵੱਡੇ ਵੱਡੇ ਜਪੀ ਤਪੀ ਵੀ ਉਸ ਪ੍ਰੀਖਿਆ ਤੇ ਡੋਲ ਜਾਣ, ਡਾਵਾਂ ਡੋਲ ਹੋ ਜਾਣ, ਤੇ ਜੇ ਇਹ ਨਾ ਡੋਲੇ ਤੇ ਇਹੀ ਗੁਰੂ ਨਾਨਕ ਸਾਹਿਬ ਨੇ, ਤੇ ਪਰਖਣ ਵਾਸਤੇ ਨੇ ਰਾਤ ਦੇ ਸਮੇਂ ਕਹਿੰਦੇ ਇਸ ਪ੍ਰਕਾਰ ਦੀ ਬਿਉਂਤ ਬਣਾਈ।
ਉਪਤ ਤੈ ਸੋ ਗਿਰਾ ਅਲਾਈ।
ਇਹਨੇ ਸੁੰਦਰ ਇਸਤਰੀਆਂ ਜਿਹੜੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਸਨ, ਚਾਰ ਪ੍ਰਕਾਰ ਦੀਆਂ ਇਸਤਰੀਆਂ ਦਾ ਵਰਣਨ ਗ੍ਰੰਥਾਂ ਵਿਚ ਵੀ ਆਉਂਦਾ ਹੈ, ਉਹਨਾਂ ਵਿਚੋਂ ਸਭ ਤੋਂ ਸਰਵੋਤਮ ਪਦਮਨੀ ਜਾਤੀ, ਚਾਰ ਪ੍ਰਕਾਰ ਦੇ ਪੁਰਖ ਮੰਨੇ ਨੇ, ਮ੍ਰਿਗ ਸ਼ਸ਼ਕ ਆਦਿਕ, ਤੇ ਚਾਰ ਪ੍ਰਕਾਰ ਦੀਆਂ ਇਸਤਰੀਆਂ ਪਦਮਨੀ, ਹਸਤਨੀ, ਗਰੁਣੀ, ਚਿਤਰਨੀ ਆਦਿਕ ਮੰਨੀਆਂ ਹਨ, ਤੇ ਉਹਨਾਂ ਵਿਚੋਂ ਸਭ ਤੋਂ ਸਰਵੋਤਮ ਪਦਮਨੀ ਜਾਤੀ ਦੀਆਂ ਇਸਤਰੀਆਂ ਨੇ, ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਕਰਦਿਆਂ ਕਹਿੰਦੇ ਨੇ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ, ਪਸਾਓ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਜਿਹਦੇ ਮੱਥੇ ਤੇ ਮਣੀ ਜਿਹਾ ਸੁੰਦਰ ਪ੍ਰਕਾਸ਼ ਹੋਵੇ, ਤੇ ਕਹਿੰਦੇ ਇਹੋ ਜਿਹੀਆਂ ਜਿਹੜੀਆਂ ਸੁੰਦਰ ਸਰੂਪ ਇਸਤਰੀਆਂ ਸਨ, ਉਹ ਰਾਜੇ ਨੇ ਸੱਦ ਲਈਆਂ ਬੁਲਾ ਲਈਆਂ
ਸੁੰਦਰ ਸਖੀਆਂ ਲੈ ਕਰ ਸੰਗਾ
ਵਿੱਚੋਂ ਇੱਕ ਮੁਖੀਏ ਨੂੰ ਆਪਣੇ ਕੋਲ ਸੱਦ ਕੇ ਜਿਹੜੀ ਇਸਤਰੀਆਂ ਦੀ ਮੁਖੀ ਸੀ ਉਹਨੂੰ ਆਪਣੇ ਕੋਲ ਬੁਲਾ ਕੇ ਹੁਕਮ ਕੀਤਾ ਵੀ ਤੂੰ ਆਪਣੇ ਨਾਲ ਜਿਹੜੀਆਂ ਬਹੁਤ ਹੀ ਸੁੰਦਰ ਸਰੂਪ ਇਸਤਰੀਆਂ ਸਖੀਆਂ ਹੋਣ ਉਹਨਾਂ ਨੂੰ ਲੈ ਕੇ
ਤਾਹੇ ਸੰਤ ਉਪਜਾਓ ਅਨੰਗਾ
ਜਾਓ ਜਿੱਥੇ ਉਹ ਸੰਤ ਜੀ ਬਾਗ ਵਿੱਚ ਬਗੀਚੇ ਚ ਬੈਠੇ ਨੇ ਉਥੇ ਉਹਨਾਂ ਕੋਲ ਜਾ ਕੇ ਉਹਨਾਂ ਅੰਦਰ ਕਿਸੇ ਪ੍ਰਕਾਰ ਨਾਲ ਵਾਸ਼ਨਾ ਨੂੰ ਪੈਦਾ ਕਰੋ ਉਹਨਾਂ ਅੰਦਰ ਕਿਸੇ ਪ੍ਰਕਾਰ ਜਿਹੜੀ ਆ ਮਨ ਦੀ ਬਿਰਤੀ ਆ ਉਹ ਉਪਰਾਮ ਕਰੋ
ਤਿੰਨ ਸੁਣ ਨਵ ਸਤ ਕੀਨ ਸ਼ਿੰਗਾਰਾ
ਕਹਿੰਦੇ ਸੁਣਦਿਆਂ ਸਾਰ ਰਾਜੇ ਦਾ ਹੁਕਮ ਜਿਹੜੀਆਂ ਉਹ ਇਸਤਰੀਆਂ ਸਨ ਉਹਨਾਂ ਸੋਲਾਂ ਸੋਲਾਂ ਸ਼ਿੰਗਾਰ ਆਪਣੇ ਸਰੀਰ ਤੇ ਕੀਤੇ
ਉਖਨ ਪਟ ਸੁਠ ਅੰਜਨ ਡਾਰਾ
ਬੜੇ ਸੋਹਣੇ ਗਹਿਣੇ ਸਰੀਰ ਤੇ ਧਾਰਨ ਕੀਤੇ ਹੋਏ ਅੱਖਾਂ ਵਿੱਚ ਅੰਜਨ ਸੁਰਮਾ ਪਾ ਲਿਆ
ਉਪਬਨ ਵਿਖੇ ਆਨ ਤਤ ਕਾਲਾ
ਕਾਲ ਸੁੰਦਰ ਸਰੂਪ ਹੋ ਕੇ ਉਸੇ ਬਾਗ ਵਿੱਚ ਉਸੇ ਬਗੀਚੇ ਵਿੱਚ ਆ ਪਹੁੰਚੀਆਂ
ਰੂਪ ਅਨੁਪਮ ਰੁਚਰ ਵਿਸਾਲਾ
ਦੇ ਬੜੇ ਸੁੰਦਰ ਅਨੂਪ ਉਪਮਾ ਤੋਂ ਰਹਿਤ ਸੁੰਦਰ ਸਰੂਪ ਹਨ
ਜਿਨਕੋ ਚਿਤਵਨ ਬਾਨ ਸਮਾਨਾ
ਕਹਿੰਦੇ ਜਿਨ੍ਹਾਂ ਦਾ ਵੇਖਣਾ ਵੀ ਇਸ ਤਰ੍ਹਾਂ ਹੈ ਵੀ ਮਾਨੋ ਜਿਵੇਂ ਤੀਰ ਕਮਾਨ ਚੋਂ ਛੱਡ ਕੇ ਮਾਰਦੀਆਂ ਉਹਨਾਂ ਦੀ ਚਿਤਵਨੀ ਵੀ ਕਹਿੰਦੇ ਇਸ ਪ੍ਰਕਾਰ ਹੈ ਜਿਵੇਂ ਤੀਰ ਨਿਕਲਦੇ ਹੋਣ
ਪ੍ਰਕੁਟੀ ਕੁਟਲ ਤਨੁਖ ਪਰਮਾਨਾ
ਉਹਨਾਂ ਦੀਆਂ ਪੌਹਾਂ ਉਹਨਾਂ ਦੇ ਪਰਵੱਟੇ ਇਸ ਤਰ੍ਹਾਂ ਨੇ ਜਿਵੇਂ ਧਨਖ ਦਾ ਗੰਡੀਵ ਧਨਖ ਦਾ ਸਰੂਪ ਹੋਵੇ
ਮਨੋ ਭੂਪ ਇੱਕ ਕੀਨ ਬਹਾਨਾ
ਮਾਨੋ ਰਾਜਾ ਸ਼ਿਵਨਾਭ ਦਾ ਇੱਕ ਬਹਾਨਾ ਹੀ ਬਣਿਆ ਵਿੱਚ ਰਾਜੇ ਸ਼ਿਵਨਾਭ ਦਾ ਤਾਂ ਇੱਕ ਮਾਨੋ ਬਹਾਨਾ ਹੀ ਬਣਿਆ ਹੋਇਆ ਹੈ
ਆਵਾ ਮਦਨ ਕਰਨ ਪਤਿਆਨਾ
ਖੁਦ ਕਾਮਦੇਵ ਆਪ ਆਪਣੀ ਸੈਨਾ ਲੈ ਕੇ ਗੁਰੂ ਨਾਨਕ ਸਾਹਿਬ ਨੂੰ ਪਰਖਣ ਵਾਸਤੇ ਆਇਆ ਕਹਿੰਦੇ ਰਾਜਾ ਤਾਂ ਇੱਕ ਬਹਾਨਾ ਹੀ ਬਣਿਆ ਮਾਨੋ ਖੁਦ ਕਾਮਦੇਵ ਆਪਣੀ ਫੌਜ ਲੈ ਕੇ ਆਪਣੀ ਸੈਨਾ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਆਪਣਾ ਜ਼ੋਰ ਚਲਾਉਣ ਵਾਸਤੇ ਆਇਆ ਹੋਵੇ
ਜਿਹੇ ਅਰਬਿੰਦ ਬਿਲੋਚਤ ਰਾਜਤ
ਕਮਲ ਬਦਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ
ਤੈ ਬੈਸੀ ਜਿਨ ਪਿਖਰਤ ਲਾਜਤ
ਉੱਥੇ ਉਹ ਇਸਤਰੀਆਂ ਆ ਕੇ ਬੈਠ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਤੇ ਬੜੀਆਂ ਸੁੰਦਰ ਸਰੂਪ ਇਸਤਰੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ਦੀ ਘਰ ਵਾਲੀ ਜਿਹੜੀ ਰਤੀ ਹੈ ਉਹ ਵੀ ਲੱਜਤ ਹੋ ਜਾਏ ਸ਼ਰਮਸਾਰ ਹੋ ਜਾਵੇ
ਕਰ ਕਮਲਨ ਸੋ ਚਰਨ ਮੁਕੰਦਾ
ਆ ਕੇ ਆਪਣੇ ਹੱਥਾਂ ਨਾਲ ਮੇਰੇ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਨੂੰ ਸਪਰਸ਼ ਕਰਨ ਲੱਗੀਆਂ
ਚਾਂਪਤ ਪੀਤਰ ਹਿਰਦੇ ਆਨੰਦਾ
ਦੇ ਚਰਨਾਂ ਨੂੰ ਸਪਰਸ਼ ਕਰਕੇ ਨਮਸਕਾਰ ਕਰਦੀਆਂ ਨੇ
ਸੁਣੋ ਸੰਤ ਜੀ ਬਚਨਨ ਪੂਰੇ ਹੋ ਆਈ ਦਰਸ਼ਨ ਤਰੂਰੇ
ਵਿੱਚੋਂ ਜਿਹੜੀ ਮੁਖੀ ਸੀ ਉਹ ਬੋਲੀ ਕਹਿਣ ਲੱਗੀ ਹੇ ਸੰਤ ਜੀ ਹੇ ਬਚਨਾਂ ਦੇ ਪੂਰੇ ਸੰਤ ਜੀ ਸੁਣੋ ਮੈਂ ਬੜੀ ਦੂਰੋਂ ਆਪਣੀਆਂ ਨਾਲ ਦੀਆਂ ਸਖੀਆਂ ਸਮੇਤ ਤੁਹਾਡੇ ਕੇਵਲ ਦਰਸ਼ਨ ਹਿਤ ਕਰਨ ਵਾਸਤੇ ਆਈ ਹਾਂ
ਇਸਤਰਨ ਮੈਂ ਜੋ ਪਦਮਨ ਜਾਤੀ
ਇਹਨਾਂ ਇਸਤਰੀਆਂ ਵਿੱਚੋਂ ਉਹ ਸਰਵੋਤਮ ਇਸਤਰੀਆਂ ਆਈਆਂ ਨੇ ਜਿਨ੍ਹਾਂ ਦੀ ਪਦਮਨੀ ਜਾਤੀ ਹੈ
ਸੋ ਮੁਝ ਮੈਂ ਲਖਨ ਬਖਿਆਤੀ
ਪਦਮਨੀ ਜਾਤੀ ਦੀਆਂ ਉਹ ਜਿਹੜੀਆਂ ਇਸਤਰੀਆਂ ਦੇ ਗੁਣ ਹੁੰਦੇ ਨੇ ਉਹ ਸਾਰੇ ਮੇਰੇ ਵਿੱਚ ਵੀ ਮਿਲੇ ਹੋਏ ਨੇ
ਕਿਰਪਾ ਸਿੰਧ ਕਰ ਕਰ ਕਿਰਪਾ ਵਿਸਾਲਾ ਪੂਰੋ ਸ਼ਰਦਾ ਕਰੋ ਨਿਹਾਲਾ
ਕਿਰਪਾ ਕਰੋ ਸਾਨੂੰ ਆਪ ਜੀ ਗ੍ਰਹਿਣ ਕਰੋ ਤੁਸੀਂ ਕਿਰਪਾ ਸਿੰਧ ਹੋ ਸੰਤ ਲੋਕ ਹੋ ਪਰਉਪਕਾਰੀ ਹੁੰਦੇ ਹੋ ਅਸੀਂ ਭਾਵਨਾ ਰੱਖ ਕੇ ਆਈਆਂ ਹਾਂ ਤੇ ਕਿਰਪਾ ਕਰਕੇ ਜਿਹੜੀ ਭਾਵਨਾ ਅਸੀਂ ਰੱਖੀ ਹੈ ਉਹ ਭਾਵਨਾ ਤੁਸੀਂ ਪੂਰਨ ਕਰੋ
ਅਸ ਜਬ ਬਾਣੀ ਪਨੀ ਅਧੀਨਾ ਬੋਲੇ ਸ਼੍ਰੀ ਗੁਰ ਗੁਣੀ ਪ੍ਰਬੀਨਾ
ਇਸ ਤਰ੍ਹਾਂ ਇਹਨਾਂ ਬੇਨਤੀ ਕੀਤੀ ਮਹਾਰਾਜ ਜੀ ਦੇ ਅਧੀਨ ਹੋ ਕੇ ਅੱਗੋਂ ਦੀਨ ਦੁਨੀਆਂ ਦੇ ਮਾਲਕ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਵੇਖ ਲਿਆ ਕਿ ਕਾਮ ਆਪਣੀ ਫੌਜ ਲੈ ਕੇ ਆਇਆ ਹੈ ਪਰ ਇਹ ਤਾਂ ਮੇਰੇ ਸਤਿਗੁਰਾਂ ਦਾ ਪਾਣੀ ਹਾਰ ਹੈ ਇਹ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਪਾਣੀ ਢੋਣ ਵਾਲਾ ਗੁਲਾਬ ਹੈ میرے صاحب سچے پادشاہ نے استریاں نو سمت دین واسطے بولے، کرپالو صاحب نے اپنے مخار بند وچوں امرت سمان میٹھے بچن بولے اچارے،
ست نام سمرو سکھ پاری سفل جنم کر لےو اے باری،
بادشاہ بولے کہن لگے نت جپیا کرو ست نام سری واہے، اے باری جڑی ملی ہے نا جنم دی اس سچے نام نو جپ کے نو سفلا کر لو، اجائی نہ گواؤ، اینو ویرتھ نہ گواؤ، سچے نام نو جپ کے اپنے اس جنم نو سفل کر لو، اس واری نو سفل کر لو،
بشے ساد میں بیس نہ کھو ہر کو پجو مکت سب ہو،
پچھے وکاراں وچ پھس کے اپنی عمر نو اجائی نہ گواؤ، ہری پرمیشر دا بھجن کرو، ہری دا بھجن کر کے تانوں سب نو موکش دی مکتی دی پراپتی ہوئے گی، اے حکم میرے ستگراں کیتا، آسا راگ الاپیا تے آسا راگ الاپ کے میرے صاحب نے شبد اچاریا، من موتی جے گہنا ہووے پاؤن ہووے سوت تاری کھما شنگار کامن تن پہرے راوے لال پیاری،
اے شبد میرے ستگراں اچاریا اس ویلے، اے شبد دی پارس کلا سی جو نا استریاں دے ہردیاں وچ ورتی، اور مانو اے بان سی تکھے مہاراج جی دے چرنی ٹہ پئیاں، او شبد دی وچار جو ستگرو جی نے اچارن کیتا ہے جگ کوا نام نہیں چیت، اے شبد مہاراج جی نے بسنت وچ اور ایک آسا راگ دے وچ شبد اچاریا ہے، او پوتر پاون شبد دی وچار آپ جی اگلیاں پرکرنا چ سربن کرو گے، صاحب جی دا پوتر پاون اتہاس ہے کسن کردیا ہوئیاں پلان دی خیما، واہ گرو 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 اے اچوت ہے پار برہم
اگناس
اے پورن ہے سرب
میں
اے سنگی ہے نرنکار ہے گوبند ہے گن ندان اے اپرمپر ہر ہرے اے سنت ہے کہ سدا سنگ۔